ਤਾਂ ਸਾਰੇ ਜਗਤ ਦੇ ਉੱਤੇ ਫਤਿਹ ਪਾਈ ਜਾ ਸਕਦੀ ਹੈ। ਕਬੀਰ ਇਸ ਪਵਿੱਤਰ ਸ਼ਬਦ ਦੇ ਵਿੱਚ ਮਨ ਰੂਪੀ ਰਾਜੇ ਨੂੰ ਜਿੱਤਣ ਦੀ ਗੱਲ ਕਰ ਰਹੇ ਹਨ। ਤੇ ਕਬੀਰ ਕਹਿੰਦੇ ਹਨ ਬੜਾ ਔਖਾ, ਕਹਿੰਦਾ ਸੈਨਾ ਹੀ ਬੜੀ ਤਕੜੀ ਹੈ ਉਸਦੀ, ਉਸਦੇ ਕੋਲ ਜੋ ਹਥਿਆਰ ਨੇ ਉਹ ਹੀ ਬੜੇ ਤਕੜੇ ਨੇ, ਵੱਡੇ ਵੱਡੇ ਮਨੁੱਖ ਆਪਣੇ ਮਨ ਦੇ ਹੱਥੋਂ ਹਾਰ ਜਾਂਦੇ ਨੇ, ਅਸੀਂ ਰੋਜ਼ ਆਪਣੇ ਮਨ ਦੇ ਹੱਥੋਂ ਹਾਰਨੇ ਆ। ਅਸੀਂ ਸੰਕਲਪ ਕਰਨੇ ਆ ਗੁਰਦੇਵ ਅਸੀਂ ਅੰਮ੍ਰਿਤ ਵੇਲੇ ਉੱਠਾਂਗੇ, ਪਰ ਸਾਡੇ ਸੰਕਲਪ ਨੂੰ ਮਨ ਵਿਕਲਪ ਕਰਕੇ ਤੇ ਨਾਸ਼ ਕਰ ਦਿੰਦਾ, ਨਹੀਂ ਉੱਠਣ ਦਿੰਦਾ। ਮਨ ਕਹਿੰਦਾ ਗੁਰੂ ਕਹਿੰਦਾ ਉੱਠੇਗਾ ਪਰ ਮੈਂ ਤੈਨੂੰ ਉੱਠਣ ਹੀ ਨਹੀਂ ਦੇਵਾਂਗਾ। ਅਸੀਂ ਸੰਕਲਪ ਕਰਨੇ ਆ ਇਹ ਕੰਮ ਨਹੀਂ ਕਰਾਂਗੇ, ਪਰ ਮਨ ਕਹਿੰਦਾ ਤੇਰੀ ਕੀ ਤਾਕਤ ਹੈ, ਮੈਂ ਕਰਵਾਵਾਂਗਾ, ਤੇ ਫਿਰ ਮਨ ਕਰਵਾਉਂਦਾ ਹੈ। ਬਾਰ ਬਾਰ ਮਨੁੱਖ ਸੰਕਲਪ ਕਰਦਾ ਹੈ, ਬਾਰ ਬਾਰ ਮਨ ਜਿਹੜਾ ਹੈ ਉਹ ਸੰਕਲਪ ਦਾ ਨਾਸ਼ ਕਰਦਾ ਹੈ, ਉਹ ਵਿਕਲਪ ਦੇ ਰੂਪ ਦੇ ਵਿੱਚ ਆ ਕੇ ਕੀਤੇ ਹੋਏ ਸੰਕਲਪ ਦਾ, ਕੀਤੇ ਹੋਏ ਧਰਮ ਦਾ ਨਾਸ਼ ਕੌਣ ਕਰਦਾ ਹੈ? ਮਨ। ਇੱਕ ਪਾਸੇ ਸ਼ਾਂਤੀ ਬਣਦੀ ਹੈ ਨਿਤਨੇਮ ਦੇ ਨਾਲ, ਦੂਜੇ ਪਾਸੇ ਮਨ ਕ੍ਰੋਧ ਕਰਵਾ ਕੇ ਤੇ ਬਣੀ ਹੋਈ ਸ਼ਾਂਤੀ ਦਾ ਨਾਸ਼ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਸ ਪਵਿੱਤਰ ਸ਼ਬਦ ਦੇ ਵਿੱਚ ਕਬੀਰ ਕੀ ਉਪਦੇਸ਼ ਕਰ ਰਹੇ ਹਨ, ਕੀ ਕੁਛ ਹੈ ਉਸ ਮਨ ਦੀ ਬਣਤਰ, ਕਿਵੇਂ ਦਾ ਹੈ ਉਸ ਦਾ ਕਿਲਾ ਤੇ ਕੀ ਕੁਛ ਉਹਦੇ ਵਿੱਚ ਹੁੰਦਾ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਿਉਂ ਲੀਜੈ ਗਾੜੂ ਬੰਕਾ ਭਾਏ।
ਕਹਿੰਦੇ ਹਨ ਕਿ ਇਤਨਾ ਪੱਕਾ ਕਿਲਾ ਹੈ ਮਨ ਦਾ, ਜਿਹੜਾ ਉਹਨੇ ਆਪਣੇ ਚਾਰੇ ਪਾਸੇ ਬਣਾਇਆ ਹੈ। ਬੰਕਾ ਕਹਿੰਦੇ ਨੇ ਪੱਕੇ ਨੂੰ, ਗੜ ਕਹਿੰਦੇ ਨੇ ਕਿਲੇ ਨੂੰ। ਕਬੀਰ ਕਹਿੰਦੇ ਨੇ ਇਹ ਪਰਮਾਤਮਾ ਕਿਵੇਂ ਲਿਆ ਜਾਵੇ, ਇਸ ਇਤਨੇ ਵੱਡੇ ਕਿਲੇ ਨੂੰ ਕਿਵੇਂ ਜਿੱਤਿਆ ਜਾਵੇ, ਇਤਨਾ ਵੱਡਾ ਕਿਲਾ, ਇਤਨਾ ਪੱਕਾ ਕਿਲਾ ਹੈ ਕਿ ਇਸ ਕਿਲੇ ਨੂੰ ਨਹੀਂ ਜਿੱਤਿਆ ਜਾ ਸਕਦਾ, ਕਿਉਂ ਲੀਜੈ? ਕਹਿੰਦਾ ਮੈਂ ਕਿਵੇਂ ਲਵਾਂ? ਹੁਣ ਪੁੱਛਿਆ ਜਾਏ ਕਬੀਰ ਕਿਉਂ, ਕੀ ਗੱਲ ਹੈ? ਕਿਉਂਕਿ ਕਿਲਾ ਹੁੰਦਾ ਹੈ, ਕਿਲੇ ਦੇ ਪਾਸ ਚਾਰੇ ਪਾਸੇ ਕੋਟ ਹੁੰਦਾ ਹੈ, ਕੋਟ ਬਹੁਤ ਵੱਡੀ ਕੰਧ ਨੂੰ ਕੋਟ ਕਹਿੰਦੇ ਨੇ, ਤਾਂ ਕਿ ਦੁਸ਼ਮਣ ਆਏ ਤੇ ਚੜ ਨਾ ਸਕੇ। ਇਸ ਲਈ ਪੁਰਾਣੇ ਸਮੇਂ ਕਿਲਿਆਂ ਦੇ ਚਾਰੇ ਪਾਸੇ ਇੱਕ ਖਾਈ ਬਣਾਈ ਜਾਂਦੀ ਸੀ, ਜਿਹਦੇ ਵਿੱਚ ਪਾਣੀ ਪਾਇਆ ਜਾਂਦਾ ਸੀ, ਤਾਂ ਕਿ ਦੁਸ਼ਮਣ ਆਏ ਤੇ ਪਾਣੀ 'ਚ ਡਿੱਗ ਪਵੇ, ਕਿਲੇ ਤੇ ਨਾ ਚੜ ਸਕੇ। ਉਸ ਕਿਲੇ ਦੇ ਚਾਰੇ ਪਾਸੇ ਕੋਟ ਹੁੰਦਾ ਸੀ, ਖਾਈ ਹੁੰਦੀ ਸੀ ਤੇ ਬਹੁਤ ਪੱਕਾ ਕਿਲਾ ਹੁੰਦਾ ਸੀ, ਤਾਂ ਕਿ ਕੋਈ ਹਮਲਾ ਕਰੇ ਤੇ ਉਹਦੇ ਉੱਤੇ ਅਸਰ ਨਾ ਹੋਵੇ। ਪਰ ਕਬੀਰ ਕਹਿੰਦਾ ਦੁਨੀਆਂ ਦੇ ਜਿਤਨੇ ਵੀ ਕਿਲੇ ਹਨ ਉਹਨਾਂ ਸਾਰਿਆਂ ਤੋਂ ਪੱਕਾ ਕਿਲਾ ਹੈ ਮਨ ਦਾ ਕਿਲਾ, ਜਿਹਦੇ ਅੰਦਰ ਮਨ ਰੂਪੀ ਰਾਜਾ ਰਹਿੰਦਾ ਹੈ। ਕਹਿੰਦਾ ਬੜਾ ਪੱਕਾ ਕਿਲਾ, ਇਸ ਰਾਜੇ ਨੂੰ ਕਿਹੜਾ ਜਿੱਤੇ? ਜਿੱਤ ਲਿਆ ਹੋਏਗਾ ਸਿਕੰਦਰ ਨੇ ਸਾਰੀ ਦੁਨੀਆਂ ਨੂੰ, ਪਰ ਉਹ ਵੀ ਆਪਣੇ ਮਨ ਦੇ ਹੱਥੋਂ ਹਾਰ ਗਿਆ। ਮਨ ਨਹੀਂ ਜਿੱਤਿਆ ਜਾਂਦਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਬੜਾ ਪ੍ਰਬਲ ਕਬੀਰ ਕਹਿੰਦੇ ਨੇ, ਕਹਿੰਦੇ ਨੇ ਕਿਉਂ ਲੀਜੈ? ਕਹਿੰਦਾ ਇਤਨਾ ਪੱਕਾ ਕਿਲਾ ਬਣਿਆ ਹੋਇਆ ਹੈ ਜਿਹਦੇ ਅੰਦਰ ਮਨ ਰਹਿੰਦਾ ਹੈ, ਉਹ ਕਿਵੇਂ ਲਵਾਂ? ਉਹ ਬਹੁਤ ਪੱਕਾ ਹੈ।
ਦੋਵਰ ਕੋਟ ਅਰ ਤੇਵਰ ਖਾਏ।
ਕਹਿੰਦਾ ਉਹਦੇ ਦੋ ਕੋਟ ਨੇ, ਕੋਟ ਤੋਂ ਭਾਵ ਉਹਦੇ ਚਾਰੇ ਪਾਸੇ, ਕਿਲੇ ਦੇ ਚਾਰੇ ਪਾਸੇ ਦੋ ਕੋਟ ਬਣੇ ਹੋਏ ਨੇ, ਦੋ ਬਹੁਤ ਵੱਡੀਆਂ ਕੰਧਾਂ ਨੇ। ਤੇ ਕਹਿੰਦਾ ਤੇਵਰ ਖਾਈ, ਕਹਿੰਦਾ ਤਿੰਨ ਤਰ੍ਹਾਂ ਦੀ ਖਾਈ ਹੈ, ਇੱਕ ਖਾਈ ਨਹੀਂ, ਇੱਕ ਖਾਈ ਫਿਰ ਕੋਟ, ਫਿਰ ਖਾਈ ਫਿਰ ਕੋਟ, ਫਿਰ ਖਾਈ ਫਿਰ ਕਿਲੇ ਦੀ ਕੰਧ। ਕਹਿੰਦਾ ਦੋਵਰ ਕੋਟ ਅਰ ਤੇਵਰ ਖਾਈ, ਉਹ ਦੋਵਰ ਕੋਟ ਕੀ ਨੇ? ਕਬੀਰ ਕਹਿੰਦਾ ਦਵੈਤ ਦੀ ਕੋਟ ਹੈ। ਕਹਿੰਦਾ ਹਰ ਵਕਤ ਦੋ ਦੇ ਵਿੱਚ ਜ਼ਿੰਦਗੀ ਬਤੀਤ ਕਰਨੀ। ਪਰਮਾਤਮਾ ਕੀ ਹੈ? ਪਰਮਾਤਮਾ ਹੈ ਇੱਕ, ਪਰ ਕਬੀਰ ਕਹਿੰਦੇ ਨੇ ਦਵੈਤ, ਦੋਵਰ ਕੋਟ, ਦਵੈਤ ਦੀ ਬੜੀ ਪ੍ਰਬਲ ਖਾਈ ਹੈ। ਜਿਵੇਂ ਜਿਵੇਂ ਇਨਸਾਨ ਧਰਮ ਦੇ ਵਿੱਚ ਆਉਂਦਾ ਹੈ ਉਹਦੀ ਦਵੈਤ ਮਿਟਦੀ ਜਾਂਦੀ ਹੈ। ਜਿਤਨਾ ਇਨਸਾਨ ਗੁਰੂ ਤੋਂ ਦੂਰ ਹੈ ਉਹ ਦਵੈਤ ਦੇ ਵਿੱਚ ਹੈ, ਉਹ ਦੋ ਦੇ ਵਿੱਚ ਹੈ, ਇੱਕ ਦੇ ਵਿੱਚ ਨਹੀਂ। ਉਸ ਦੀ ਦਵੈਤ ਕੀ ਹੈ? ਹੁਣ ਓਹਦਾ ਪਰਿਵਾਰ ਹੀ ਓਹਦਾ ਪਰਿਵਾਰ ਹੈ, ਹੁਣ ਓਹਦਾ ਭਰਾ ਵੀ ਓਹਦਾ ਪਰਿਵਾਰ ਨਹੀਂ। ਜੋ ਇਨਸਾਨ ਗੁਰੂ ਤੋਂ ਟੁੱਟਿਆ ਹੈ ਇਤਨੀ ਦਵੈਤ ਚ ਜਿੰਦਾ ਹੈ ਕਿ ਉਹ ਆਪਣੇ ਆਪ ਨੂੰ ਹੀ ਆਪ ਸਮਝ ਰਿਹਾ, ਆਪਣੇ ਭਰਾ ਨੂੰ ਵੀ ਆਪਣਾ ਨਹੀਂ ਸਮਝਦਾ, ਓਹਨੂੰ ਵੀ ਦੂਜਾ ਸਮਝਦਾ ਦਵੈਤ। ਫਿਰ ਜਦੋਂ ਗੁਰੂ ਦੇ ਕੋਲ ਜੁੜਦਾ ਹੈ ਫਿਰ ਇਨਸਾਨ ਨੂੰ ਆਪਣਾ ਭਰਾ ਨਜ਼ਰ ਆ ਜਾਂਦਾ ਕਿ ਨਹੀਂ ਮੇਰਾ ਹੀ ਭਰਾ ਹੈ। ਗੁਰਦੇਵ ਕਹਿੰਦੇ ਨੇ ਅਗਰ ਜਪ ਜਾਰੀ ਰਵੇ, ਸਿਮਰਨ ਜਾਰੀ ਰਵੇ, ਧਰਮ ਦੀ ਸਾਧਨਾ ਜਾਰੀ ਰਵੇ, ਫਿਰ ਆਪਣਾ ਮੁਹੱਲਾ ਆਪਣਾ ਨਜ਼ਰ ਆ ਜਾਂਦਾ ਹੈ ਕਿ ਸਾਡਾ ਹੀ ਹੈ। ਫਿਰ ਕਹਿੰਦੇ ਨੇ ਅਗਰ ਜਪ ਤਪ ਚੱਲਦਾ ਰਵੇ ਤਾਂ ਗੁਰਦੇਵ ਕਹਿੰਦੇ ਹਨ ਫਿਰ ਕੀ ਹੁੰਦਾ ਹੈ? ਫਿਰ ਜਿਹੜਾ ਆਪਣਾ ਸ਼ਹਿਰ ਹੈ ਉਹ ਆਪਣਾ ਨਜ਼ਰ ਆ ਜਾਂਦਾ ਹੈ ਕਿ ਆਪਣਾ ਸ਼ਹਿਰ ਹੈ, ਇਹਦੇ ਚ ਕੋਈ ਮਾੜਾ ਕਰਮ ਨਹੀਂ ਕਰਨਾ। ਕਹਿੰਦੇ ਨੇ ਫਿਰ ਹੋਰ ਜਪ ਤਪ ਬਣਿਆ ਰਹੇ, ਫਿਰ ਇਨਸਾਨ ਦਾ ਆਪਣੇ ਦੇਸ਼ ਦੇ ਪ੍ਰਤੀ ਤੇ ਆਪਣੇ ਕੌਮ ਦੇ ਪ੍ਰਤੀ ਪ੍ਰੇਮ ਜਾਗਦਾ ਹੈ। ਫਿਰ ਮਨੁੱਖ ਕਹਿ ਉੱਠਦਾ ਹੈ ਕਿ ਇਹੀ ਪਰਿਵਾਰ ਮੇਰਾ ਪਰਿਵਾਰ ਨਹੀਂ, ਹੁਣ ਮੇਰਾ ਧਰਮ, ਮੇਰੀ ਕੌਮ, ਸਾਰੇ ਦਾ ਸਾਰਾ ਮੇਰਾ ਪਰਿਵਾਰ ਹੈ। ਦਵੈਤ ਟੁੱਟਦੀ ਜਾਂਦੀ ਹੈ, ਸਾਰਿਆਂ ਚ ਕੀ ਹੁੰਦਾ ਜਾਂਦਾ, ਦੂਜਾਪਣ ਖਤਮ ਹੁੰਦਾ ਜਾਂਦਾ ਹੈ, ਇੱਕ ਨਜ਼ਰ ਆਈ ਜਾਂਦਾ ਸਭ ਦੇ ਵਿੱਚ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਥੋਂ ਤੱਕ ਨਹੀਂ ਕਹਿੰਦੇ ਕਿ ਸਿਰਫ ਆਪਣੀ ਕੌਮ ਹੀ ਆਪਣੀ ਨਜ਼ਰ ਆ ਜਾਵੇ ਤੇ ਪ੍ਰਭੂ ਦੀ ਪ੍ਰਾਪਤੀ ਹੈ। ਉਹ ਕਹਿੰਦੇ ਨੇ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ। ਕਹਿੰਦੇ ਨੇ ਜਦੋਂ ਮੈਨੂੰ ਸਾਰੇ ਸੰਸਾਰ ਦੇ ਵਿੱਚ, ਸਾਰੇ ਜਗਤ ਦੇ ਵਿੱਚ ਪ੍ਰਮਾਤਮਾ ਨਜ਼ਰ ਆਇਆ ਤੇ ਫਿਰ ਪ੍ਰਮਾਤਮਾ ਦਾ ਮੇਲ ਹੋਇਆ, ਤਾਂ ਉਸਨੇ ਕਬੂਲ ਕੀਤਾ ਜਦੋਂ ਮੇਰੇ ਅੰਦਰੋਂ ਦਵੈਤ ਚਲੀ ਗਈ ਕਿ ਦਵੈਤ ਦੂਜਾ ਕੁਛ ਵੀ ਨਹੀਂ ਹੈ, ਏਕੋ ਹੈ ਭਾਈ, ਏਕੋ ਹੈ। ਗੁਰਦੇਵ ਕਹਿੰਦੇ ਨੇ ਉਹ ਤੇ ਇੱਕ ਹੀ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਜਦੋਂ ਉਹ ਵਿਆਪਕ ਪਰਮਾਤਮਾ ਨਜ਼ਰ ਆ ਗਿਆ ਗਹਿਰਾਈ ਦੇ ਵਿੱਚ ਤੇ ਫਿਰ ਕੀ ਹੋਇਆ? ਫਿਰ ਦਵੈਤ ਚਲੀ ਗਈ, ਦੂਜਾਪਨ ਚਲਾ ਗਿਆ। ਪਰ ਕਬੀਰ ਕਹਿੰਦਾ ਇਹ ਕਿਲਾ ਬੜਾ ਪ੍ਰਬਲ, ਕਿਹੜਾ ਜਿੱਤੇ ਦਵੈਤ ਚੋਂ, ਕਿਹੜਾ ਲੰਘੇ ਸਾਰੇ ਦਵੈਤ ਦੇ, ਇਸ ਕਿਲੇ ਨੂੰ ਕੌਣ ਜਿੱਤੇ? ਦਵੈਤ ਦੇ ਵਿੱਚ ਗਿਰ ਜਾਂਦੇ ਨੇ ਵੱਡੇ ਵੱਡੇ, ਨਹੀਂ ਜਿੱਤ ਸਕਦੇ ਦਵੈਤ ਨੂੰ, ਦਵੈਤ ਹੀ ਤੇ ਸਭ ਕੁਛ ਕਰਾ ਰਹੀ ਹੈ। ਮੈਂ ਚੰਗਾ ਤੂੰ ਮਾੜਾ, ਇਹ ਵੀ ਦਵੈਤ, ਮੇਰੇ ਚ ਗੁਣ ਤੇਰੇ ਚ ਔਗੁਣ, ਇਹ ਵੀ ਦਵੈਤ। ਦੂਜਾ ਗੁਰਦੇਵ ਕਹਿੰਦੇ ਨੇ ਦੂਜਾ ਕੁਛ ਹੈ ਹੀ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਬੀਰ ਕਹਿੰਦੇ ਨੇ ਪਰਮਾਤਮਾ ਕਿਵੇਂ ਇਹ ਕਿਲਾ ਲਿਆ ਜਾਵੇ? ਇਹ ਕਿਲਾ ਨਹੀਂ ਲਿਆ ਜਾ ਸਕਦਾ, ਕਿਉਂ ਲੀਜੈ ਗੜ ਬੰਕਾ ਭਾਈ, ਦੋ ਵਰ ਕੋਟ ਅਰ ਤੇ ਵਰ ਖਾਈ। ਕਹਿੰਦੇ ਨੇ ਬੜਾ ਵੱਡਾ ਕੋਟ ਹੈ ਦਵੈਤ ਦਾ, ਬੜੇ ਵੱਡੀ ਕੰਧਾਂ ਨੇ ਦਵੈਤ ਦੀਆਂ। ਫਿਰ ਕਹਿੰਦਾ ਹੈ ਕਬੀਰ ਤੇ ਵਰ ਖਾਈ, ਕਬੀਰ ਕਹਿੰਦੇ ਨੇ ਫਿਰ ਤਿੰਨ ਤਰ੍ਹਾਂ ਦੀ ਖਾਈ ਹੈ। ਮੰਨ ਲਿਆ ਜਾਏ ਕਿ ਕੋਈ ਬੰਦਾ ਇਸ ਦਵੈਤ ਨੂੰ ਤੋੜ ਦੇਵੇ, ਮੰਨ ਲਿਆ ਜਾਵੇ ਕਿ ਕਿਸੇ ਮਨੁੱਖ ਦੇ ਉੱਤੇ ਕਿਰਪਾ ਹੋ ਜਾਵੇ, ਤੇ ਫਿਰ ਕੀ ਕਰੇ? ਉਹ ਦਵੈਤ ਨੂੰ ਡੇਗ ਦੇਵੇ, ਦੋਵੇਂ ਕੋਟ ਜਿੱਤ ਲਵੇ ਕਿਲੇ ਦੇ, ਫਿਰ ਅੱਗੇ ਜਾਏਗਾ ਕੀ ਹੈ? ਕਬੀਰ ਕਹਿੰਦਾ ਤੇਵਰ ਖਾਈ, ਕਹਿੰਦਾ ਫਿਰ ਤਿੰਨ ਤਰ੍ਹਾਂ ਦੀ ਖਾਈ ਹੈ। ਹੁਣ ਇਸ ਖਾਈ ਨੂੰ ਕਿਹੜਾ ਜਿੱਤੇ? ਇਹ ਖਾਈ ਦੇ ਵਿੱਚ ਡੁੱਬ ਜਾਏਗਾ। ਅਗਰ ਕਿਲੇ ਦੀਆਂ ਕੰਧਾਂ ਲੰਘ ਵੀ ਗਿਆ, ਅਗਰ ਮਨ ਰੂਪੀ ਰਾਜੇ ਦੇ ਕਿਲੇ ਦੀਆਂ ਕੰਧਾਂ, ਉਹਨੇ ਮਨ ਰੂਪੀ ਰਾਜੇ ਨੇ ਆਪਣਾ ਕਿਲਾ ਕਾਹਦਾ ਬਣਾਇਆ? ਕਬੀਰ ਦੱਸਦੇ ਹਨ ਉਹਨੇ ਦਵੈਤ ਦੀ, ਦਵੈਤ ਦੇ ਦੋ ਕੋਟ ਬਣਾਏ ਨੇ, ਹਰ ਵਕਤ ਅੰਦਰ ਦਵੈਤ, ਇਹ ਹੀ ਉਹਦਾ ਕੋਟ ਹੈ। ਕੋਈ ਦਵੈਤ ਦਾ ਕੋਟ ਨਹੀਂ ਤੋੜਦਾ, ਜੋ ਤੋੜਦਾ ਹੈ ਉਹ ਭਗਤ ਹੈ। ਉਹ ਦੋ ਕੋਟ ਤੋਂ ਅੱਗੇ ਕਬੀਰ ਕਹਿੰਦਾ ਕੋਈ ਚਲਾ ਜਾਵੇ ਫਿਰ ਤੇਵਰ ਖਾਈ, ਤਿੰਨ ਤਰ੍ਹਾਂ ਦੀ ਖਾਈ, ਕਿਹੜੀ? ਰਜਗੁਣ, ਤਮਗੁਣ, ਸਤਗੁਣ। ਇਹ ਤ੍ਰੇਹ ਗੁਣਾ ਹੀ ਗੁਣੀ ਸੰਸਾਰ, ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਹੁਣ ਇਹ ਰਜਗੁਣ, ਤਮਗੁਣ, ਸਤਗੁਣ ਰੂਪੀ ਦਵੈਤ, ਇਹ ਤਿੰਨ ਗੁਣਾਂ ਦੀ ਖਾਈ ਕਿਹੜਾ ਤੋੜੇ? ਕਬੀਰ ਕਹਿੰਦਾ ਤੋੜੋ। ਕਹਿੰਦਾ ਪਰਮਾਤਮਾ ਕਿਵੇਂ ਜਿੱਤਿਆ ਜਾਵੇ ਜਿਹਦੇ ਦਵੈਤ ਦੇ ਕੋਟ ਹਨ? ਦਵੈਤ ਦੇ ਕੋਟ ਵੀ ਚਲੋ ਜਿੱਤ ਲਏ ਜਾਣ, ਫਿਰ ਕੀ ਹੈ? ਫਿਰ ਕਹਿੰਦਾ ਤਮੋ ਗੁਣ, ਸਭ ਤੋਂ ਥੱਲੇ ਦੀ ਬਿਰਤੀ ਹੈ ਤਮੋ ਗੁਣ ਦੀ। ਤਮੋ ਗੁਣ ਕੀ ਹੁੰਦਾ? ਕਰਨਾ ਕੁਛ ਵੀ ਨਹੀਂ, ਧਰਮ ਕਰਮ ਕੁਛ ਵੀ ਨਹੀਂ, ਪਰ ਮੰਗਾਂ ਬਹੁਤ ਜ਼ਿਆਦਾ, ਤੇ ਜਦੋਂ ਮੰਗਾਂ ਪੂਰੀਆਂ ਨਾ ਹੋਣ ਫਿਰ ਪਰਮਾਤਮਾ ਨਾਲ ਗਿਲੇ, ਫਿਰ ਸੰਸਾਰ ਦੇ ਵਿੱਚ ਕੁਕਰਮ, ਹਰ ਵਕਤ ਇੱਕ ਬੁਰਾਈ ਦੇ ਵਿੱਚ ਜੀਵਨ ਬਤੀਤ ਕਰਨਾ, ਮੰਗਾਂ ਬਹੁਤ ਜ਼ਿਆਦਾ ਤੇ ਕਰਨਾ ਕੁਛ ਵੀ ਨਾ, ਗੱਲ ਗੱਲ ਦੇ ਉੱਤੇ ਕ੍ਰੋਧਿਤ ਹੋ ਜਾਣਾ, ਹਰ ਵਕਤ ਧਨ ਦੀ ਮੰਗ, ਇਹਨੂੰ ਕਹਿੰਦੇ ਨੇ ਤਮੋ ਗੁਣੀ ਬਿਰਧ, ਸਭ ਤੋਂ ਥੱਲੇ ਪਦਾਰਥ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ। ਤਮੋ ਗੁਣੀ ਬਿਰਤੀ ਦੇ ਵਿੱਚ ਬਹੁਤ ਥੱਲੇ ਹੁੰਦਾ ਹੈ ਇਨਸਾਨ, ਸਭ ਤੋਂ ਥੱਲੇ ਦੀ ਬਿਰਤੀ, ਥੱਲੇ ਦਾ ਗੁਣ। ਫਿਰ ਕਹਿੰਦੇ ਨੇ ਕਬੀਰ, ਕਹਿੰਦਾ ਕੋਈ ਤਮੋ ਗੁਣ ਨੂੰ ਜਿੱਤ ਲਵੇ ਫਿਰ ਉੱਤੇ ਖੜਾ ਹੈ ਰਜੋ ਗੁਣ। ਹੁਣ ਰਜੋ ਗੁਣ ਨੂੰ ਕਿਹੜਾ ਜਿੱਤੇ? ਰਜੋ ਗੁਣ ਕੀ ਹੁੰਦਾ ਹੈ? ਰਜੋ ਗੁਣ ਵਾਲਾ ਤਮੋ ਗੁਣ ਤੋਂ ਉੱਪਰ ਚਲਾ ਜਾਂਦਾ ਹੈ। ਤਮੋ ਗੁਣ ਵਾਲਾ ਬੰਦੇ ਦੇ ਅੰਦਰ ਨਾ ਕੋਈ ਆਸ ਹੁੰਦੀ ਹੈ ਪਰਮਾਤਮਾ ਦੇ ਨਾਲ, ਉਹ ਜਗਤ ਦੇ ਵਿੱਚ ਰਹਿੰਦਾ ਹੈ ਇਸ ਤਰ੍ਹਾਂ ਕਿ ਜਿਵੇਂ ਉਹ ਆਇਆ ਤੇ ਨਾ ਆਇਆ ਇੱਕ ਬਰਾਬਰ। ਕੋਈ ਧਰਮ ਦੀ ਸੋਝੀ ਨਹੀਂ, ਕੋਈ ਪਰਮਾਤਮਾ ਦੀ ਸੋਝੀ ਨਹੀਂ, ਤੇ ਕੋਈ ਪਦਾਰਥ ਦੀ ਵੀ ਸੋਝੀ ਨਹੀਂ। ਕਿਸੇ ਪਾਸੇ ਦਾ ਕੋਈ ਗਿਆਨ ਨਹੀਂ ਤੇ ਕੁਕਰਮ ਸਾਰੇ ਨੇ, ਗਿਆਨ ਕੋਈ ਨਹੀਂ ਹੈਗਾ ਤੇ ਮਾੜੇ ਕਰਮ ਸਾਰੇ। ਉਹਨੂੰ ਕਹਿੰਦੇ ਨੇ ਤਮੋ ਗੁਣੀ ਬਿਰਤੀ। ਤਮੋ ਗੁਣ ਨੂੰ ਵੀ ਕੋਈ ਜਿੱਤ ਲਵੇ, ਕਬੀਰ ਕਹਿੰਦਾ ਫਿਰ ਰਜੋ ਗੁਣ ਖੜਾ ਹੈ। ਫਿਰ ਰਜੋ ਗੁਣ ਕੀ ਹੈ? ਤੇ ਰਜੋ ਗੁਣ ਇਹ ਹੈ, ਹੁਣ ਰਜੋ ਗੁਣ ਵਾਲਾ ਮਨੁੱਖ ਹੁਣ ਤਮੋ ਗੁਣ ਤੋਂ ਉੱਪਰ ਉੱਠ ਕੇ ਹੁਣ ਉਹ ਕੁਛ ਕਰਨ ਦੀ ਇੱਛਾ ਕਰਦਾ ਹੈ ਕਿ ਮੈਂ ਸੰਸਾਰ ਤੇ ਆਇਆ ਵਾਂ। ਉਹ ਭਾਵੇਂ ਸੰਸਾਰ ਦੇ ਪੱਧਰ ਤੇ ਕੁਛ ਕਰ ਲਵੇ, ਉਸ ਦੀ ਇੱਛਾ ਬਣਦੀ ਹੈ ਹੁਣ ਖਾਲੀ ਨਹੀਂ ਬੈਠਣਾ, ਕੁਛ ਕਰਨਾ ਹੈ। ਰਾਜਸੀ ਬਿਰਤੀ, ਰਜੋ ਗੁਣ, ਰਾਜਸਿਕ, ਸਾਤਵਿਕ ਤੇ ਤਾਮਸੀ, ਤਿੰਨੇ ਬਿਰਤੀਆਂ। ਤਮੋ ਗੁਣ ਤੋਂ ਕਬੀਰ ਕਹਿੰਦਾ ਕੋਈ ਉੱਪਰ ਉੱਠੇ ਫਿਰ ਰਾਜਸੀ ਬਿਰਤੀ ਹੈ ਕਿ ਹੁਣ ਕੁਛ ਕਰੀਏ, ਤੇ ਕਹਿੰਦਾ ਕਰਨ ਵਾਸਤੇ ਫਿਰ ਦੌੜਦਾ ਹੈ, ਹੁਣ ਕਰਨ ਵਾਸਤੇ ਦੌੜੇ। ਹੁਣ ਧਰਮ ਦੇ ਵਿੱਚ ਵੀ ਕੁਛ ਕਰਨਾ ਹੈ, ਹੁਣ ਸੰਸਾਰ ਦੇ ਵਿੱਚ ਵੀ ਕਰਨਾ ਹੈ ਕੁਛ। ਇਹ ਜੋ ਬਿਰਤੀ ਹੈ, ਭਾਵੇਂ ਧਰਮ ਦੇ ਵਿੱਚ ਗਿਆਨ ਆ ਜਾਏਗਾ, ਕਬੀਰ ਕਹਿੰਦਾ ਬਿਰਤੀ ਰਹਿੰਦੀ ਹੈ ਰਾਜਸੀ, ਰਜੋ ਗੁਣ, ਭਾਵ ਮਾਇਆ ਦਾ ਹੀ ਪ੍ਰਭਾਵ। ਫਿਰ ਕਬੀਰ ਕਹਿੰਦੇ ਨੇ ਚਲੋ ਕਿਸੇ ਉੱਤੇ ਬਖਸ਼ਿਸ਼ ਹੋ ਜਾਵੇ, ਇਹ ਖਾਈ ਵੀ ਟੱਪ ਜਾਵੇ ਮਨ ਦੀ, ਰਜੋ ਗੁਣ ਤੋਂ ਵੀ ਅੱਗੇ ਲੰਘ ਜਾਵੇ, ਖਾਈ ਲੰਘ ਜਾਵੇ ਕਿਸੇ ਨਾ ਕਿਸੇ ਤਰ੍ਹਾਂ, ਉਹਨੂੰ ਸਮਝ ਆ ਜਾਵੇ ਕਿ ਇੱਥੇ ਜੋ ਮਰਜ਼ੀ ਕੀਤਾ ਜਾਵੇ, ਇੱਕ ਦਿਨ ਛੱਡ ਕੇ ਚਲੇ ਜਾਣਾ, ਫਿਰ ਇਹ ਖਾਈ ਟੱਪੀ ਜਾਂਦੀ ਹੈ। ਇੱਥੇ ਜਿਤਨੇ ਮਰਜ਼ੀ ਘਰ ਕੰਮ ਕਾਰਜ ਕਰ ਲਈਏ, ਜਿਤਨੀ ਮਰਜ਼ੀ ਇੱਥੇ ਪ੍ਰਤਿਸ਼ਠਾ ਕਮਾ ਲਈਏ, ਲੇਕਿਨ ਇੱਥੇ ਛੱਡ ਕੇ ਚਲੇ ਜਾਣਾ, ਇੱਥੇ ਕੁਛ ਵੀ ਨਹੀਂ। ਸੰਸਾਰ ਦੇ ਉੱਤੇ ਕਿਤਨੇ ਕਿਤਨੇ ਆਏ ਚਲੇ ਗਏ। ਕਹਿੰਦਾ ਫਿਰ ਇਹੋ ਜੀ ਅਗਰ ਅੰਦਰ ਗਿਆਨ ਆ ਜਾਵੇ ਫਿਰ ਰਾਜਸੀ ਤੋਂ ਵੀ, ਫਿਰ ਰਾਜ ਤੋਂ ਵੀ ਪਾਸੇ ਹੋ ਜਾਂਦਾ ਇਨਸਾਨ, ਕੋਈ ਇੱਛਾ ਨਹੀਂ ਰਹਿੰਦੀ ਅੰਦਰ ਰਾਜ ਦੀ। ਫਿਰ ਕੀ ਹੈ? ਕਬੀਰ ਕਹਿੰਦਾ ਫਿਰ ਹੈ ਸਤੋ ਗੁਣੀ ਬਿਰਤੀ। ਕਹਿੰਦਾ ਹੁਣ ਸਤੋ ਗੁਣੀ ਬਿਰਤੀ ਨੂੰ ਕਿਹੜਾ ਪਾਰ ਕਰੇ? ਸਤੋ ਗੁਣੀ ਬਿਰਤੀ ਕੀ ਹੁੰਦੀ ਹੈ? ਹੁਣ ਸਤੋ ਗੁਣੀ ਬਿਰਤੀ ਵਾਲਾ, ਸਤੋ ਗੁਣ ਜਿਹੜਾ ਹੈ ਉਹ ਪ੍ਰਬਲ ਹੈ, ਬੜੀ ਕਿਰਪਾ ਹੁੰਦੀ ਹੈ ਸਤੋ ਗੁਣੀ ਦੇ ਉੱਤੇ ਵੀ, ਲੇਕਿਨ ਸਤੋ ਗੁਣੀ ਵੀ ਮਾਇਆ ਦੇ ਵਿੱਚ ਹੁੰਦਾ ਹੈ। ਉਹ ਹੁਣ ਸ਼ਾਂਤ ਹੋ ਜਾਂਦਾ ਹੈ, ਉਹ ਕਹਿੰਦਾ ਮੈਂ ਧਰਮ ਦੇ ਕਰਮ ਕਮਾਣੇ ਨੇ, ਉਹ ਸ਼ਾਂਤ ਹੋ ਕੇ ਧਰਮ ਦੇ ਕਰਮ ਕਮਾਉਂਦਾ ਹੈ। ਲੇਕਿਨ ਗੁਰਦੇਵ ਕਹਿੰਦੇ ਨੇ ਰਜਗੁਣ, ਤਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਇਸ ਤੋਂ ਅੱਗੇ ਹੁੰਦਾ ਚੌਥਾ ਪਦ, ਇਹ ਤਿੰਨ ਪਦ ਨੇ। ਹੁਣ ਤੀਸਰੇ ਪਦ ਦੇ ਉੱਤੇ ਸਤੋ ਗੁਣੀ ਬਿਰਤੀ ਵਾਲਾ ਕਹਿੰਦਾ ਧਰਮ ਦੇ ਕਰਮ ਕੀਤੇ ਜਾਣ, ਲੇਕਿਨ ਉਹ ਧਰਮ ਕਰਮ ਕਰ ਤੇ ਰਿਹਾ, ਲੇਕਿਨ ਉਸਨੂੰ ਗਹਿਰਾਈ ਦੇ ਵਿੱਚ ਗਿਆਨ ਨਹੀਂ ਕਿ ਇਹ ਧਰਮ ਕਰਮ ਜੋ ਸਰੀਰ ਨਾਲ ਕੀਤੇ ਜਾ ਰਹੇ ਨੇ, ਸਰੀਰ ਵੀ ਨਾਸਵਾਨ ਹੈ, ਇਹ ਵੀ ਇੱਥੇ ਹਨ। ਤੇ ਫਿਰ ਗਹਿਰਾਈ ਕਿ ਆਤਮ ਸਰੂਪ, ਇਹਨਾਂ ਤਿੰਨਾਂ ਤੋਂ ਮਾਇਆ ਦਾ ਪੂਰਨ ਗਿਆਨ ਹੋਵੇ। ਤੇ ਕਬੀਰ ਕਹਿੰਦਾ ਜਦੋਂ ਇਨਸਾਨ ਸੁਰਤ ਸ਼ਬਦ ਨਾਲ ਜੁੜੇ, ਜੁੜਦੀ ਜੁੜਦੀ ਚੱਲਦੀ ਚੱਲਦੀ ਜਦੋਂ ਪ੍ਰਭੂ ਤੱਕ ਪਹੁੰਚੇ, ਫਿਰ ਇਨਸਾਨ ਨੂੰ ਇਹ ਵੀ ਖਤਮ ਹੋ ਜਾਂਦਾ ਹੈ ਕਿ ਮੈਂ ਕੋਈ ਧਰਮ ਦੇ ਕਰਮ ਕੀਤੇ ਨੇ, ਸਤੋ ਗੁਣੀ ਬਿਰਤੀ ਤੋਂ ਵੀ ਉੱਪਰ ਚਲਾ ਜਾਂਦਾ ਹੈ। ਇਹ ਬਿਰਤੀ ਨੂੰ ਕਬੀਰ ਇਸ ਤਰ੍ਹਾਂ ਪ੍ਰਗਟ ਕਰਦੇ ਨੇ ਆਪਣੀ ਬਾਣੀ ਚ, ਉਹ ਕਹਿੰਦੇ ਨੇ ਕਥਨੀ ਬਦਨੀ ਕਹਿਣ ਕਹਾਵਨ, ਸਮਝ ਪਰੀ ਤੋਂ ਬਿਸਰਿਓ ਗਾਵਨ। ਕਹਿੰਦਾ ਮੈਂ ਬੜਾ ਕਥਨ ਕੀਤਾ, ਬੜੇ ਪ੍ਰਭੂ ਦੇ ਗੀਤ ਗਾਏ, ਬੜਾ ਜਪ ਤਪ ਕੀਤਾ, ਕਹਿੰਦਾ ਲੇਕਿਨ ਜਦੋਂ ਸਮਝ ਪਰੀ ਕਿ ਪਰਮਾਤਮਾ ਕੀ ਹੈ, ਜਦੋਂ ਪਤਾ ਲੱਗਿਆ ਮੈਂ ਉਹ ਚੀਜ਼ ਲੱਭੀ ਹੈ ਜਿਹੜੀ ਕਦੀ ਗੁਆਚੀ ਨਹੀਂ ਸੀ, ਮੈਂ ਉਸ ਚੀਜ਼ ਨੂੰ ਪਾਇਆ ਹੈ, ਉਹਦੇ ਨਾਲ ਮਿਲਿਆ ਹਾਂ ਜਿਹੜਾ ਕਦੀ ਵਿਛੜਿਆ ਹੀ ਨਹੀਂ ਸੀ, ਕਹਿੰਦਾ ਮੈਂ ਚੁੱਪ ਹੀ ਹੋ ਗਿਆ, ਹੁਣ ਬੋਲਣ ਦੀ ਲੋੜ ਹੀ ਨਹੀਂ ਰਹੀ, ਜਿਹੜੇ ਧਰਮ ਦੇ ਕਰਮ ਮੈਂ ਕਹਿਣਾ ਸਾਂ, ਵਿਸਰਿਓ ਗਾਵਨ, ਭੁੱਲ ਗਿਆ ਮੈਨੂੰ ਗਾਣਾ ਵੀ। ਕਿਉਂ? ਕਿਉਂਕਿ ਕਹਿੰਦਾ ਮੈਂ ਚੌਥੇ ਪਦ ਚ ਚਲਾ ਗਿਆ। ਹੁਣ ਤੀਜਾ ਗੁਣ, ਕੁਛ ਤੀਜੇ ਗੁਣ ਦੇ ਵਿੱਚ ਬਿਰਤੀ ਬਣ ਜਾਂਦੀ ਹੈ ਸ਼ਾਂਤ, ਲੇਕਿਨ ਉਹ ਸ਼ਾਂਤੀ ਵੀ ਮਾਇਆ ਚ ਹੈ, ਉਸ ਤੋਂ ਉੱਪਰ ਚਲੇ ਜਾਣਾ। ਹੁਣ ਕਬੀਰ ਕਹਿੰਦਾ ਉਸ ਤੀਜੀ ਖਾਈ ਨੂੰ ਵੀ ਕੋਈ ਲੰਘ ਜਾਵੇ ਚੌਥੇ ਪਦ ਚ ਜਾ ਕੇ, ਕਿ ਧਰਮ ਦੇ ਕਰਮ ਵੀ ਪ੍ਰਭੂ ਤੱਕ ਪਹੁੰਚ ਕੇ ਸਭ ਖਤਮ ਹੋ ਜਾਂਦੇ ਹਨ, ਉਹ ਹੀ ਉਹ ਰਹਿ ਜਾਂਦਾ ਹੈ, ਫਿਰ ਉੱਥੋਂ ਦਾ ਗਿਆਨ ਆ ਜਾਵੇ। ਫਿਰ ਕਹਿੰਦਾ ਇਸ ਖਾਈ ਨੂੰ ਵੀ ਪਾਰ ਕਰ ਜਾ ਪਰ ਜਾਵੇ। ਫਿਰ ਅੱਗੇ ਦੱਸਦੇ ਹਨ ਹਜੇ ਜਿੱਤਿਆ ਨਹੀਂ ਜਾਏਗਾ, ਅੱਗੇ ਹੋਰ ਬੜਾ ਕੁਛ ਹੈ।
ਰਹਾਉ ਪਾਂਚ ਪਚੀਸ ਮੂਹ ਮਦ ਮਾਤਰ ਆਡੀ ਪਰਬਲ ਮਾਇਆ।
ਫਿਰ ਕਹਿੰਦਾ ਪੰਜਾਂ ਤੱਤਾਂ ਦੇ ਨਾਲ ਜਿਹੜੀ 25 ਤਰ੍ਹਾਂ ਦੀ ਪ੍ਰਕਿਰਤੀ ਦੇ ਵਿਚ ਗੁਣ ਹਨ, ਹਰ ਇਕ ਇੰਦਰੇ ਦੇ ਪੰਜ ਪੰਜ ਤਰ੍ਹਾਂ ਦੀਆਂ ਕਮੀਆਂ, ਇਹਨੂੰ ਕਹਿੰਦੇ ਨੇ ਤਤਿਕਸ਼ਾ, ਬਾਰ ਬਾਰ ਕਦੀ ਸੁਖ ਚ ਕਦੀ ਦੁੱਖ ਦੇ ਵਿਚ। ਉਹ ਕਹਿੰਦਾ ਇਸ ਪੰਜ ਤਰ੍ਹਾਂ ਦੀ ਇਹ ਪ੍ਰਕਿਰਤੀ ਤੋਂ ਪ੍ਰਕਿਰਤੀ ਫਿਰ ਆਪੋ ਆਪਣੇ ਢੰਗ ਦੇ ਨਾਲ ਦੁੱਖ ਦੇਗੀ। ਕਬੀਰ ਕਹਿੰਦਾ ਇਹ ਵੀ ਮਾਇਆ ਦਾ ਰੂਪ, ਆਡੀ ਪ੍ਰਬਲ ਮਾਇਆ ਪਾਂਚ ਪਚੀਸ ਮੋਹ। ਕਹਿੰਦਾ ਚਲੋ ਇਸ ਪ੍ਰਕਿਰਤੀ ਦੇ ਗੁਣਾਂ ਤੋਂ ਵੀ ਕੋਈ ਉੱਪਰ ਉੱਠ ਜਾਵੇ, ਭਾਵ ਸਰੀਰਕ ਗੁਣਾਂ ਤੋਂ ਉੱਪਰ ਉੱਠ ਜਾਵੇ, ਤੱਤਾਂ ਤੋਂ ਉੱਪਰ ਉੱਠ ਜਾਵੇ, ਪੰਜ ਤੱਤਾਂ ਤੋਂ, ਹਵਾ ਪਾਣੀ ਤੋਂ, ਇਹ ਨਾਸਵਾਨ ਵਸਤੂਆਂ ਤੋਂ ਉੱਪਰ ਉੱਠੇ, ਫਿਰ ਕਹਿੰਦਾ ਫਿਰ ਇਸ ਮਾਇਆ ਦਾ ਮੋਹ ਪਾਂਚ ਪਚੀਸ ਮਾਇਆ ਮਦ ਪਾਂਚ ਪਚੀਸ ਮੋਹ ਮਦ ਮੱਤਰ। ਕਹਿੰਦਾ ਮੋਹ ਫਿਰ ਪਰਿਵਾਰ ਦਾ ਮੋਹ, ਕਹਿੰਦਾ ਅੰਦਰ ਮੋਹ ਖੜਾ ਹੈ, ਉਸ ਮੋਹ ਨੂੰ ਕਿਹੜਾ ਡਿੱਗੇ? ਕਹਿੰਦਾ ਨਹੀਂ ਡਿੱਗਦਾ ਮੋਹ। ਕਹਿੰਦਾ ਉਸ ਮੋਹ ਨੂੰ ਵੀ ਕੋਈ ਡੇਗ ਲਵੇ, ਕਿਰਪਾ ਹੋ ਜਾਵੇ। ਕਹਿੰਦਾ ਮਦ, ਮਦ ਕਹਿੰਦੇ ਨੇ ਅਹੰਕਾਰ ਦੇ ਨਸ਼ੇ ਨੂੰ। ਕਹਿੰਦਾ ਅੰਦਰ ਫਿਰ ਅਹੰਕਾਰ ਖੜਾ ਹੈ, ਉਸ ਮਨ ਦਾ ਸੂਰਮਾ ਬੜਾ ਪ੍ਰਬਲ ਸੂਰਮਾ ਤਲਵਾਰਾਂ ਲੈ ਕੇ ਖੜਾ ਹੈ। ਤੇ ਕਬੀਰ ਕਹਿੰਦੇ ਨੇ ਉਸ ਅਹੰਕਾਰ ਦੇ ਨਾਲ ਹੁਣ ਕਿਹੜਾ ਜੂਝੇ? ਉਹ ਬੜਾ ਪ੍ਰਬਲ ਅਹੰਕਾਰ, ਅਹੰਕਾਰ ਰੂਪੀ ਸੂਰਮਾ। ਕਹਿੰਦਾ ਦੋ ਕੋਟ ਵੀ ਜਿੱਤ ਲਏ, ਤਿੰਨ ਖਾਈਆਂ ਵੀ ਜਿੱਤ ਲਈਆਂ, ਪਾਂਚ ਪਚੀਸ ਨੂੰ ਵੀ ਜਿੱਤ ਲਿਆ, ਠੀਕ ਹੈ। ਕਹਿੰਦਾ ਜਿਹੜੀ ਮਾਇਆ ਮਮਤਾ ਮੋਹਣੀ, ਜਿਹੜਾ ਮਾਇਆ ਦਾ ਮੋਹ ਹੈ ਮਨ ਦੇ ਵਿਚ, ਮਾਇਆ ਹੈ ਬਾਹਰ ਲੇਕਿਨ ਮੋਹ ਹੈ ਮਨ ਦੇ ਵਿਚ, ਹੁਣ ਉਸ ਮੋਹ ਨੂੰ ਕਿਹੜਾ ਜਿੱਤੇ? ਕਬੀਰ ਕਹਿੰਦਾ ਹੈ ਕਿਰਪਾ ਹੋਈ ਪ੍ਰਭੂ ਦੀ ਕਿ ਉਹ ਚਲੋ ਮੋਹ ਵੀ ਕੋਈ ਜਿੱਤ ਲਵੇ, ਭਾਵ ਅੰਦਰ ਜਪ ਤਪ ਚੱਲੇ ਤੇ ਜਿਹੜੀ ਮੋਹ ਦੀ ਬਿਰਤੀ ਹੈ ਉਹਦੇ ਉੱਤੇ ਵੀ ਕਾਬੂ ਪਾ ਲਵੇ। ਅੰਦਰ ਮਾਇਆ ਦਾ ਮੋਹ ਹੈ, ਪਰਿਵਾਰ ਦਾ ਮੋਹ ਹੈ, ਅਸੀਂ ਮੋਹ ਕਰਕੇ ਸੰਸਾਰ ਦੇ ਨਾਲ ਜੁੜੇ ਹਾਂ ਤੇ ਮੋਹ ਜਿਹੜਾ ਹੈ ਉਹ ਬਾਰ ਬਾਰ ਜਨਮ ਤੇ ਮਰਨ ਕਰਵਾਉਂਦਾ ਹੈ। ਕਹਿੰਦਾ ਮੋਹ ਨੂੰ ਵੀ ਕੋਈ ਜਿੱਤ ਲਵੇ, ਫਿਰ ਕਬੀਰ ਕਹਿੰਦਾ ਫਿਰ ਕਿੱਧਰ ਜਾਏਗਾ? ਕਹਿੰਦਾ ਮਦ ਅਹੰਕਾਰ, ਹੁਣ ਅਹੰਕਾਰ ਨੂੰ ਕਿਹੜਾ ਜਿੱਤੇ? ਮੋਹ ਨੂੰ ਵੀ ਡੇਗ ਦਿੱਤਾ। ਫਿਰ ਕਬੀਰ ਕਹਿੰਦਾ ਅਹੰਕਾਰ, ਅੰਦਰ ਅਹੰਕਾਰ ਹੈ, ਹਉਮੈ ਹੈ, ਹਉਮੈ ਦੇ ਹਉਮੈ ਰੂਪੀ ਸੂਰਮਾ ਹੈ। ਕਬੀਰ ਕਹਿੰਦਾ ਚਲੋ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ, ਇਸ ਅਹੰਕਾਰ ਨੂੰ ਵੀ ਮਾਰ ਲਿਆ ਜਾਵੇ। ਫਿਰ ਕਹਿੰਦਾ ਮੱਤਰ, ਮੱਤਰ ਕਹਿੰਦੇ ਨੇ ਈਰਖਾ ਨੂੰ, ਇਹ ਸਾਰੇ ਮਨ ਦੇ ਸੂਰਮੇ ਹਨ, ਸਾਰਾ ਜਗਤ ਅਹੰਕਾਰ ਦੇ ਵਿਚ ਹੈ, ਸਾਰਾ ਜਗਤ ਮੋਹ ਦੇ ਵਿਚ ਹੈ, ਸਾਰਾ ਜਗਤ ਈਰਖਾ ਦੇ ਵਿਚ ਹੈ, ਤੇ ਇਹ ਸਮਝ ਰਿਹਾ ਹੈ ਕਿ ਅਸੀਂ ਬੜੇ ਸਿਆਣੇ ਆ। ਕਬੀਰ ਕਹਿੰਦਾ ਸਿਆਣੇ ਨਹੀਂ, ਮਨ ਰੂਪੀ ਰਾਜੇ ਦੇ ਗੁਲਾਮ ਹਨ, ਮਨ ਇਹਨਾਂ ਨੂੰ ਹਰਾ ਰਿਹਾ ਕਿਵੇਂ? ਆਪਣੀ ਸੈਨਾ ਦੇ ਨਾਲ। ਕਹਿੰਦਾ ਕਿਤੇ ਮੋਹ ਪ੍ਰਬਲ, ਉਹਦਾ ਸੂਰਮਾ ਹੈ ਮੋਹ, ਮੋਹ ਦੇ ਵਿਚ ਫਸਾ ਲੈਂਦਾ ਹੈ ਜੀਵ ਨੂੰ, ਕਿਤੇ ਹੰਕਾਰ ਦੇ ਵਿਚ ਫਸਾ ਲੈਂਦਾ ਹੈ, ਤੇ ਕਿਤੇ ਜੇ ਹੰਕਾਰ ਤੋਂ ਵੀ ਕੋਈ ਪਾਰ ਨਿਕਲੇ ਫਿਰ ਈਰਖਾ। ਕਬੀਰ ਕਹਿੰਦਾ ਫਿਰ ਈਰਖਾ ਨੂੰ ਕਿਹੜਾ ਜਿੱਤੇ? ਹੁਣ ਈਰਖਾ ਚ ਡੁੱਬ ਜਾਣਗੇ ਮੱਤਰ। ਆਟੀ ਪ੍ਰਬਲ ਮਾਇਆ, ਕਬੀਰ ਕਹਿੰਦੇ ਨੇ ਇਤਨੀ ਪ੍ਰਬਲ ਮਾਇਆ, ਇਤਨੀ ਵੱਡੀ ਮਾਇਆ ਦਾ ਪਸਾਰਾ, ਇਹਨੂੰ ਕਿਹੜਾ ਜਿੱਤੇ? ਇਹ ਮਨ ਰੂਪੀ ਜੋ ਰਾਜਾ ਹੈ ਇਸ ਮਾਇਆ ਦੇ ਉੱਤੇ ਆਸ਼ਰਤ ਹੈ। ਮਨ ਮਰਦਾ ਹੈ, ਮਾਇਆ ਮਰ ਜਾਂਦੀ ਹੈ, ਮਾਇਆ ਦੇ ਮਰਦਿਆਂ ਮਨ ਮਰ ਜਾਂਦਾ ਹੈ। ਤੇ ਕਬੀਰ ਕਹਿੰਦਾ ਫਿਰ ਇਸ ਇਸ ਈਰਖਾ ਨੂੰ ਕਿਹੜਾ ਜਿੱਤੇ? ਆਡੀ ਪ੍ਰਬਲ ਮਾਇਆ।
ਜਨ ਗਰੀਬ ਕੋ ਜੋਰ ਨਾ ਪਹੁੰਚਾ, ਕਹਾ ਕਰੋ ਰਗਰਾਇਆ।
ਕਬੀਰ ਕਹਿੰਦੇ ਨੇ ਕਿ ਐ ਪਰਮਾਤਮਾ, ਮੇਰਾ ਗਰੀਬ ਦਾ ਜੋਰ ਨਹੀਂ ਪਹੁੰਚਦਾ, ਕਿ ਮੈਂ ਕੀ ਕਰਾਂ, ਮੇਰੀ ਇਤਨੀ ਤਾਕਤ ਨਹੀਂ, ਮੈਂ ਜਗਤ ਦੇ ਨਾਲ ਲੜ ਸਕਦਾ ਹਾਂ, ਲੇਕਿਨ ਮੈਂ ਆਪਣੇ ਮਨ ਦੇ ਨਾਲ, ਮਨ ਰੂਪੀ ਰਾਜੇ ਦੇ ਨਾਲ ਜੋ ਅੰਦਰ ਬੈਠਾ ਹੈ, ਇਹ ਬੜਾ ਪ੍ਰਬਲ ਹੈ, ਇਹਦੇ ਨਾਲ ਨਹੀਂ ਲੜਿਆ ਜਾਂਦਾ, ਇਹਦੇ ਨਾਲ ਕਿਵੇਂ ਲੜਿਆ ਜਾਏ? ਕਬੀਰ ਕਹਿੰਦਾ ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਮੇਰਾ ਜੋਰ ਨਹੀਂ ਚੱਲਦਾ, ਮੈਂ ਬਾਰ ਬਾਰ ਸੰਕਲਪ ਕਰਨਾ, ਮੇਰਾ ਮਨ ਮੈਨੂੰ ਹਰਾ ਦਿੰਦਾ ਹੈ, ਮੈਂ ਬਾਰ ਬਾਰ ਇਹ ਸੰਕਲਪ ਕਰਨਾ, ਮੈਂ ਨਹੀਂ ਕਰਾਂਗਾ, ਮਨ ਕਰਵਾ ਦਿੰਦਾ ਹੈ, ਮੈਂ ਕੀ ਕਰਾਂ, ਮੇਰਾ ਜੋਰ ਨਹੀਂ ਜਾਂਦਾ, ਇਹ ਬੜਾ ਤਾਕਤਵਰ ਹੈ, ਇਹ ਇਤਨਾ ਤਾਕਤਵਰ ਹੈ, ਇਹਨੇ ਦੁਨੀਆਂ ਦੇ ਵੱਡੇ ਵੱਡੇ ਰਾਜੇ ਜਿਨ੍ਹਾਂ ਨੇ ਸੰਸਾਰ ਨੂੰ ਜਿੱਤਿਆ, ਇਹਨੇ ਉਹਨਾਂ ਦਾ ਵਿਨਾਸ਼ ਕਰ ਦਿੱਤਾ, ਇਹਨੇ ਔਰੰਗਜ਼ੇਬ ਦੇ ਅੰਦਰ ਵੜ ਕੇ ਹੰਕਾਰ ਪ੍ਰਗਟ ਕਰਕੇ ਹੰਕਾਰ ਰੂਪੀ ਸੂਰਮੇ ਦੇ ਨਾਲ ਉਹਨੂੰ ਵੀ ਮਰਵਾ ਦਿੱਤਾ, ਇਹਨੇ ਸਿਕੰਦਰ ਵਰਗਿਆਂ ਨੂੰ ਵੀ ਹੰਕਾਰ ਦੇ ਅਧੀਨ ਕਰਕੇ ਮਰਵਾ ਦਿੱਤਾ। ਕਬੀਰ ਕਹਿੰਦਾ ਪ੍ਰਭੂ ਇਹਦੇ ਅੱਗੇ ਮੇਰਾ ਜੋਰ ਨਹੀਂ ਚੱਲਦਾ।
ਕਾਮ ਕਿਵਾਰੀ ਦੁੱਖ ਸੁਖ ਦਰਵਾਨੀ ਪਾਪਨ ਦੁਰ ਦਰਵਾਜਾ।
ਫਿਰ ਕਬੀਰ ਕਹਿੰਦਾ ਕਿ ਅਗਰ ਮੈਂ ਅੱਗੇ ਚਲਾ ਜਾਵਾਂ, ਅਗਰ ਮੈਂ ਹੋਰ ਅੱਗੇ ਮਨ ਦੇ ਕੋਲ ਮਨ ਦੇ ਨਾਲ ਲੜਨ ਜਾਵਾਂ, ਉਹਨੂੰ ਵਸ ਕਰਨ ਜਾਵਾਂ, ਤੇ ਫਿਰ ਕੀ ਦੇਖਣਾ? ਕਹਿੰਦਾ ਉਹਦੇ ਘਰ ਦੇ ਵਿਚ ਉਹਦੇ ਇੱਧਰ ਬੂਹੇ ਦੇ ਵਿੱਚ ਉਹਦੇ ਮਹਿਲ ਦੇ ਬੂਹੇ ਦੇ ਕੋਲ ਕਾਮ ਖੜਾ ਹੈ, ਕਾਮ ਕਿਵਾਰੀ। ਕਹਿੰਦਾ ਹੁਣ ਮੈਂ ਜਪ ਤਪ ਕਰਕੇ ਮਨ ਨੂੰ ਪਕੜਨ ਲੱਗਣਾ, ਕਾਮ ਪ੍ਰਬਲ ਹੋ ਕੇ ਮੇਰੇ ਧਰਮ ਦਾ ਨਾਸ ਕਰ ਦਿੰਦਾ ਹੈ। ਕਹਿੰਦਾ ਮੈਂ ਕਿੱਧਰ ਜਾਵਾਂ, ਕਾਮ ਕਿਵਾਰੀ। ਪ੍ਰਬੋਧ ਚੰਦਰ ਨਾਟਕ ਇੱਕ ਗ੍ਰੰਥ ਹੈ, ਉਸ ਦਾ ਕਰਤਾ ਲਿਖਦਾ ਹੈ, ਉਹ ਦੱਸਦਾ ਹੈ ਉਸ ਗ੍ਰੰਥ ਦੇ ਵਿੱਚ ਕਿ ਕਾਮ ਦੇ ਬਚਨ। ਕਾਮ ਕਹਿੰਦਾ ਹੈ ਕਿ ਜਿਹੜੇ ਮੇਰੇ ਹਥਿਆਰ ਹਨ, ਮੇਰੀ ਤਾਕਤ ਦੇ ਅੱਗੇ ਸੰਸਾਰ ਦੀ ਕੀ ਤਾਕਤ ਹੈ ਕਿ ਧਰਮ ਪੈਦਾ ਹੋ ਜਾਏਗਾ ਮਨੁੱਖੀ ਮਨਾਂ ਦੇ ਵਿੱਚ। ਮਨ ਤੂੰ ਚਿੰਤਾ ਨਾ ਕਰ, ਜਿੰਨਾ ਚਿਰ ਮੈਂ ਜਿੰਦਾ ਵਾਂ ਕਦੀ ਤੈਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦਾ, ਜਿੰਨਾ ਚਿਰ ਮੈਂ ਵਿਆਪਕ ਹਾਂ ਜਗਤ ਦੇ ਵਿੱਚ ਤੇਰੇ ਉੱਤੇ ਰਾਜ ਨਹੀਂ ਹੋ ਸਕਦਾ ਧਰਮ ਦਾ, ਸਾਰੀ ਦੁਨੀਆਂ ਤੇ ਤੇਰਾ ਰਾਜ ਹੋਏਗਾ, ਤੇਰੇ ਉੱਤੇ ਧਰਮ ਦਾ ਰਾਜ ਨਹੀਂ ਹੋ ਸਕਦਾ। ਉਹ ਕਹਿੰਦਾ ਹੈ ਇਹ ਆਯੁਧ ਮੋਹੇ ਜੀਅੰਤ ਸਦਾ ਇਨ ਧਾਰ ਮਲੇ ਜਗ ਆਹੇ ਬਲੀ ਕੋ, ਜਨ ਔਰਨ ਕੀ ਜਗ ਕੌਣ ਕਥਾ, ਤ੍ਰਿਤ ਸੰਜਮ ਜੋ ਜਨ ਜਾਏ ਗਲੀ ਕੋ, ਰਿਗ ਕੰਜ ਫਿਰਾਏ ਪਿਖੈ ਯੁਵਤੀ ਤੇ ਚਿਤ ਯੋ ਤਰਫੈ ਜਨ ਮੀਨ ਥਲੀ ਕੋ। ਉਹ ਕਹਿੰਦਾ ਐ ਮਨ ਰਾਜਾ ਤੂੰ ਚਿੰਤਾ ਨਾ ਕਰ, ਕਹਿੰਦਾ ਮੇਰੇ ਕੋਲ ਐਸੋ ਇਹੋ ਜਿਹੇ ਹਥਿਆਰ ਹਨ। ਕਾਮ ਕਹਿੰਦਾ ਇਹ ਆਯੁਧ ਮੋਹੇ ਜੀਅੰਤ ਸਦਾ ਤੇ ਮੇਰੇ ਸਦਾ ਜੀਵਤ ਹਨ। ਇਨ ਧਾਰ ਮਲੇ ਕਹਿੰਦਾ, ਕਾਮ ਕਹਿੰਦਾ ਮੇਰੇ ਹਥਿਆਰਾਂ ਦੀ ਧਾਰ ਨੂੰ ਕੋਈ ਵੱਢ ਦੇਵੇ, ਇਹੋ ਜਿਹਾ ਜਗਤ ਦੇ ਵਿੱਚ ਕੋਈ ਸੂਰਮਾ ਨਹੀਂ, ਮੇਰੇ ਹਥਿਆਰਾਂ ਦੇ ਨਾਲ ਮੈਂ ਆਪਣੇ ਹਥਿਆਰ ਦੇ ਨਾਲ ਜਗਤ ਨੂੰ ਵੱਢ ਕੇ ਰੱਖ ਦਿੰਦਾ ਹਾਂ, ਜਗਤ ਦੇ ਵੱਡੇ ਵੱਡੇ ਤੀਲ ਤੇ ਸੰਜਮ ਨੂੰ ਜਤ ਸਤ ਨੂੰ ਮੈਂ ਭੰਗ ਕਰਕੇ ਰੱਖ ਦਿੰਦਾ ਹਾਂ, ਤੇ ਜਿਹੜੇ ਮੇਰੇ ਹਥਿਆਰ ਨੇ ਇਹਨਾਂ ਨੂੰ ਕੋਈ ਖਤਮ ਕਰ ਦੇ, ਇਹੋ ਜਿਹਾ ਜਗਤ ਤੇ ਕੋਈ ਸੂਰਮਾ ਨਹੀਂ, ਤੂੰ ਚਿੰਤਾ ਨਾ ਕਰ। ਫਿਰ ਅੱਗੇ ਕਹਿੰਦਾ ਜਨ ਔਰਨ ਕੀ ਜਗ ਕੌਣ ਕਥਾ, ਕਹਿੰਦਾ ਸੰਸਾਰ ਦੇ ਵਿੱਚ ਹੋਰ ਮਨੁੱਖਾਂ ਦੀ ਤੇ ਗੱਲ ਕਰਨੀ ਬਹੁਤ ਦੂਰ ਹੈ, ਜਨ ਔਰਨ ਕੀ ਜਗ ਕੌਣ ਕਥਾ, ਧ੍ਰਿਤ ਸੰਜਮ ਜੋ ਜਨ ਜਾਏ ਗਲੀ ਕੋ। ਕਹਿੰਦਾ ਐ ਮਨ ਰਾਜਾ ਜਿਹੜੇ ਬੜੇ ਧੀਰਜਵਾਨ ਹਨ, ਜਿਨ੍ਹਾਂ ਦੇ ਅੰਦਰ ਬੜਾ ਸੰਜਮ ਹੈ, ਜਿਹੜੇ ਪ੍ਰਮਾਤਮਾ ਦੇ ਨੇੜੇ ਹਨ ਬੰਦੇ, ਕਹਿੰਦਾ ਜਦੋਂ ਉਹਨਾਂ ਦੇ ਹਿਰਦੇ ਚ ਮੈਂ ਮੜਾ ਜਿਹਾ ਪੈਰ ਰੱਖ ਦਵਾਂ, ਮੈਂ ਉਹਨਾਂ ਦਾ ਵੀ ਸੰਜਮ ਅਤੇ ਧੀਰਜ ਖਤਮ ਕਰਕੇ ਰੱਖ ਦੇਣਾ, ਮੈਂ ਉਹਨਾਂ ਦੇ ਮਨ ਨੂੰ ਵੀ ਫਿਰ ਧੜਥੱਲੀ ਮਚਾ ਦੇਣਾ ਉਹਨਾਂ ਦੇ ਮਨ ਦੇ ਵਿੱਚ ਵੀ। ਕਹਿੰਦਾ ਜਨ ਔਰਨ ਕੀ ਜਗ ਕੌਣ ਕਥਾ, ਹੋਰ ਆਮ ਸੰਸਾਰ ਦੀ ਤੇ ਤੂੰ ਗੱਲ ਹੀ ਛੱਡ, ਆਮ ਮਨੁੱਖਾਂ ਦੀ ਤੇ ਗੱਲ ਕੀ ਕਰਨੀ, ਮੇਰੇ ਅੱਗੇ ਕੀ ਟਿਕਣਗੇ ਜਿਹੜੇ ਵੱਡੇ ਵੱਡੇ ਜਪੀ ਅਤੇ ਤਪੀ ਨੇ। ਮਨ ਰਾਜੇ ਨੂੰ ਕਹਿਣ ਲੱਗਾ, ਕਾਮ ਇੱਕ ਹੈ ਮਨ ਰਾਜਾ, ਜਦੋਂ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਹਾਵੀ ਹੁੰਦਾ ਵਾ, ਕਹਿੰਦਾ ਫਿਰ ਹਾਲ ਕੀ ਹੁੰਦਾ ਉਹਨਾਂ ਦਾ, ਤ੍ਰਿਗ ਕੰਜ ਫਿਰਾਏ ਪਿਖੈ ਯੁਵਤੀ ਤੇ ਤਿਉਂ ਤਰਫੈ ਜਨਮੀਨ ਥਲੀ ਕੋ। ਕਹਿੰਦਾ ਜਦੋਂ ਉਹਨਾਂ ਦੇ ਹਿਰਦੇ ਚ ਮੈਂ ਪੈਰ ਰੱਖਣਾ, ਉਹਨਾਂ ਦਾ ਫਿਰ ਮਨ ਐਵੇਂ ਤੜਫਦਾ ਜਿਵੇਂ ਪਾਣੀ ਚੋਂ ਕੋਈ ਮੱਛੀ ਕੱਢ ਕੇ ਬਾਹਰ ਰੱਖ ਦਿੱਤੀ ਹੋਵੇ। ਕਹਿੰਦਾ ਜਦੋਂ ਮੈਂ ਉਹਨਾਂ ਦੇ ਅੰਦਰ ਪੈਰ ਰੱਖਣਾ, ਮਨ ਦੇ ਵਿੱਚ ਪ੍ਰਗਟ ਹੋਣਾ, ਫਿਰ ਉਹ ਐਵੇਂ ਤੜਫਦੇ ਨੇ ਕਿ ਜਿਵੇਂ ਮੱਛੀ ਪਾਣੀ ਤੋਂ ਬਾਹਰ ਹੋਵੇ। ਕਾਮ ਕਹਿੰਦਾ ਮੇਰੇ ਪ੍ਰਗਟ ਹੋਣ ਦੇ ਨਾਲ ਉਹਨਾਂ ਦਾ ਇਹ ਹਾਲ ਹੋ ਜਾਂਦਾ, ਤੇ ਤੂੰ ਚਿੰਤਾ ਕਿਉਂ ਕਰਨਾ ਹੈ। ਤੇ ਕਬੀਰ ਕਹਿੰਦਾ ਕਿ ਮੈਂ ਜਦੋਂ ਉਸ ਕਿਲੇ ਦੇ ਨੇੜੇ ਗਿਆ, ਕੋਟ ਵੀ ਜਿੱਤ ਲਏ, ਖਾਈ ਨੂੰ ਵੀ ਪਾਰ ਕਰ ਗਿਆ, ਤਿੰਨੇ ਖਾਈਆਂ ਪਾਰ ਕਰ ਗਿਆ, ਲੋਭ ਨੂੰ ਵੀ ਪਾਰ ਕਰ ਗਿਆ, ਅਹੰਕਾਰ ਨੂੰ, ਈਰਖਾ ਨੂੰ ਪਾਰ ਕੀਤਾ, ਤੇ ਅੱਗੇ ਕਾਮ ਖੜਾ ਸੀ। ਕਾਮ ਕਿਵਾਰੀ ਕਹਿੰਦਾ ਉਹ ਦਰਬਾਰ ਦੇ ਅੱਗੇ ਖੜਾ ਸੀ, ਮਨ ਰਾਜਾ ਅੰਦਰ ਬੈਠਾ ਸੀ, ਹੁਣ ਮਨ ਤੱਕ ਕਿਹੜਾ ਜਿੱਤੇ ਤੇ ਮਨ ਨੂੰ ਜਿੱਤੇ ਬਾਹਰ ਕਾਮ ਖੜਾ ਸੀ। ਕਬੀਰ ਕਹਿੰਦਾ ਹੁਣ ਇਸ ਕਾਮ ਦੇ ਨਾਲ ਕੌਣ ਲੜੇ। ਫਿਰ ਕਹਿੰਦਾ ਅਗਰ ਪ੍ਰਭੂ ਦੀ ਕਿਰਪਾ ਹੋਈ ਮੈਂ ਕਾਮ ਨੂੰ ਵੀ ਮਾਰ ਦਿੱਤਾ। ਕਹਿੰਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਕਾਮ ਵੀ ਜਿੱਤ ਲਿਆ। ਕਾਮ ਕਿਵਾਰੀ ਫਿਰ ਮੈਂ ਬੂਹੇ ਤੋਂ ਪਾਰ ਹੋਇਆ, ਅੰਦਰ ਚਲਾ ਗਿਆ, ਫਿਰ ਕੀ ਦੇਖਿਆ, ਦੁੱਖ ਸੁੱਖ ਦਰਵਾਨੀ। ਕਹਿੰਦਾ ਦੁੱਖ ਅਤੇ ਸੁੱਖ ਇਹ ਦੋ ਪਹਿਰੇਦਾਰ ਖਲੋਤੇ ਸਨ ਅੱਗੇ ਮਨ ਰਾਜੇ ਦੇ ਅੱਗੇ। ਕਹਿੰਦਾ ਸਾਰੇ ਦੇ ਸਾਰੇ ਜਗਤ ਨੂੰ ਇਹਨਾਂ ਨੇ ਡੋਬ ਦਿੱਤਾ, ਮਨੁੱਖ ਜਾਂ ਤੇ ਸੁੱਖ ਚ ਹੋਏਗਾ ਜਾਂ ਦੁੱਖ ਚ, ਕਦੀ ਸੁਖੀ ਕਦੀ ਦੁਖੀ, ਇਹ ਦੋਵੇਂ ਵੀ ਹਥਿਆਰ ਨੇ ਮਨ ਦੇ, ਸੰਸਾਰ ਨੂੰ ਪਰਮਾਤਮਾ ਤੱਕ ਨਾ ਪਹੁੰਚਿਆ ਦਿੱਤਾ ਜਾਵੇ। ਕਬੀਰ ਕਹਿੰਦਾ ਇਹਨਾਂ ਦੋਵੇਂ ਹਥਿਆਰਾਂ ਦੇ ਵਿੱਚ ਇਹਨੇ ਦੋਵੇਂ ਹਥਿਆਰ ਪ੍ਰਗਟ ਕਰਕੇ ਤੇ ਡੋਬ ਕੇ ਰੱਖ ਦਿੱਤਾ, ਮਨ ਤੱਕ ਕੋਈ ਪਹੁੰਚ ਹੀ ਨਹੀਂ ਸਕਿਆ, ਤੇ ਮਨ ਆਪਣਾ ਰਾਜ ਆਰਾਮ ਨਾਲ ਕਰਦਾ ਰਿਹਾ। ਕਬੀਰ ਕਹਿੰਦਾ ਇਹ ਦੋਵੇਂ ਕਦੀ ਸੁੱਖ ਚ ਕਦੀ ਦੁੱਖ ਚ, ਤੇ ਬਾਣੀ ਬਾਰ ਬਾਰ ਕਹਿੰਦੀ ਹੈ ਗਿਆਨ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨ ਹੈ, ਸੁੱਖ ਦੇ ਵਿੱਚ ਸੁਖੀ ਨਾ ਹੋ ਬਹੁਤਾ ਤੇ ਦੁੱਖ ਦੇ ਵਿੱਚ ਬਹੁਤਾ ਦੁਖੀ ਨਾ ਹੋ, ਸਮ ਗਿਆਨੰਗ ਸਮ ਬਰਾਬਰ ਜਾਣ ਦੋਵਿਆਂ ਨੂੰ, ਇਹ ਦੋਵੇਂ ਮਾਇਆ ਦਾ ਛਲ ਹਨ, ਮਾਇਆ ਕਰਕੇ ਤੈਨੂੰ ਸੁੱਖ ਭਾਸਦਾ ਹੈ, ਮਾਇਆ ਕਰਕੇ ਤੈਨੂੰ ਦੁੱਖ ਭਾਸਦਾ ਹੈ। ਕਬੀਰ ਕਹਿੰਦਾ ਕਿ ਮੈਂ ਅੱਗੇ ਗਿਆ ਤੇ ਮੈਂ ਇਹਨਾਂ ਦੋਵਿਆਂ ਨੂੰ ਜੋ ਕਿਵਾਰੀ ਸਨ ਜੋ ਦਰਬਾਨ ਅੱਗੇ ਪਹਿਰੇਦਾਰ ਸਨ ਇਹ ਮੈਂ ਦੇਖੇ। ਕਹਿੰਦਾ ਸਾਰਾ ਜਗਤ ਇਹਨਾਂ ਦੋਵਿਆਂ ਨੇ ਮਾਰ ਦਿੱਤਾ, ਸਾਰਾ ਜਗਤ ਸੁੱਖ ਦੁੱਖ ਦੇ ਵਿੱਚ ਹੈ, ਸੰਤ ਸੁੱਖ ਦੁੱਖ ਤੋਂ ਉੱਪਰ ਹੈ। ਕਹਿੰਦਾ ਪ੍ਰਭੂ ਦੀ ਕਿਰਪਾ ਹੋਈ ਮੈਂ ਇਹਨਾਂ ਦੇ ਨਾਲ ਵੀ ਲੜਨ ਲੱਗਾ ਤੇ ਫਿਰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ, ਮੈਂ ਅੱਗੇ ਹੋਰ ਚਲਾ ਗਿਆ, ਇਹਨਾਂ ਨੂੰ ਵੀ ਮਾਰ ਦਿੱਤਾ। ਕਹਿੰਦਾ ਅੱਗੇ ਕੀ ਹੋਇਆ ਫਿਰ? ਕਹਿੰਦਾ ਕਾਮ ਕਿਵਾਰੀ ਸੁਖ ਦੁਖ ਦਰਵਾਨੀ, ਤੇ ਅੱਗੇ ਅੱਗੇ ਦੱਸਦੇ ਹਨ।
ਕਾਮ ਕਿਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ।
ਕਹਿੰਦੇ ਫਿਰ ਪਾਪ ਅਤੇ ਪੁੰਨ ਦਾ ਦਰਵਾਜਾ। ਕਹਿੰਦਾ ਮੈਂ ਜਦੋਂ ਦੋਵਿਆਂ ਨੂੰ ਮਾਰ ਲਿਆ ਤੇ ਫਿਰ ਅੱਗੇ ਜਿਸ ਕਮਰੇ ਦੇ ਵਿੱਚ ਮਨ ਰਾਜਾ ਬੈਠਾ ਸੀ, ਕਹਿੰਦਾ ਉਹਦੇ ਉਸ ਕਮਰੇ ਦੇ ਜਿਹੜੇ ਦੋ ਦਰਵਾਜੇ ਸਨ ਪਾਪ ਅਤੇ ਪੁੰਨ ਦੇ। ਕਹਿੰਦਾ ਹੁਣ ਇਸ ਪਾਪ ਅਤੇ ਪੁੰਨ ਨੂੰ ਵੀ ਜਿਤਨਾ ਔਖਾ ਹੈ, ਜਾਂ ਤੇ ਮਨੁੱਖ ਪਾਪ ਦੇ ਵਿੱਚ ਹੈ ਜਾਂ ਪੁੰਨ ਦੇ ਵਿੱਚ ਹੈ। ਜਿਹੜਾ ਪੁੰਨ ਚ ਹੈ ਉਹ ਵੀ ਮਾਇਆ ਦੇ ਅਧੀਨ ਹੈ, ਮਨ ਦੇ ਅਧੀਨ ਹੈ ਕਿ ਮੈਂ ਪੁੰਨ ਕਰੀ ਜਾ ਰਿਹਾ, ਮੈਂ ਪੁੰਨ ਕਰੀ ਜਾ ਰਿਹਾ, ਤੰਗ ਚੰਗਾ ਕਰਮ ਕਰ ਰਿਹਾ, ਉਹ ਵੀ ਮਨ ਦੇ ਥੱਲੇ ਹੈ, ਤੇ ਜਿਹੜਾ ਪਾਪ ਕਰ ਰਿਹਾ ਉਹ ਵੀ ਮਨ ਦੇ ਥੱਲੇ। ਕਬੀਰ ਤਾਂ ਆਪਣੀ ਬਾਣੀ ਚ ਕਹਿੰਦੇ ਨੇ ਪਾਪ ਪੁੰਨ ਦੋਏ ਏਕ ਸਮਾਨ। ਕਬੀਰ ਕਹਿੰਦੇ ਨੇ ਪਾਪ ਅਤੇ ਪੁੰਨ ਦੋਵੇਂ ਇੱਕ ਬਰਾਬਰ ਹਨ। ਕਾਰਨ, ਕਿਉਂਕਿ ਮਨੁੱਖ ਪਾਪ ਕਰਦਾ ਹੈ ਲੋਭ ਦੇ ਵਸ ਹੋ ਕੇ, ਮਨੁੱਖ ਪਾਪ ਕਰਦਾ ਹੈ ਅਹੰਕਾਰ ਦੇ ਵਸ ਹੋ ਕੇ, ਤੇ ਜੇ ਮਨੁੱਖ ਪੁੰਨ ਕਰ ਰਿਹਾ। ਕਬੀਰ ਕਹਿੰਦਾ ਮੈਂ ਕਾਸ਼ੀ ਦੇ ਵਿੱਚ ਦੇਖਿਆ ਸੰਸਾਰ ਤੀਰਥਾਂ ਦੇ ਆ ਰਿਹਾ, ਕਾਰਨ ਕੀ ਸੀ? ਕਾਰਨ ਸੀ ਲੋਭ ਮੰਗਣ ਵਾਸਤੇ, ਹੰਕਾਰ ਨੂੰ ਪੱਠੇ ਪਾਉਣ ਵਾਸਤੇ। ਮੈਂ ਉੱਥੇ ਦੇਖਿਆ, ਕਹਿੰਦਾ ਵੱਡੇ ਵੱਡੇ ਵਿਦਵਾਨਾਂ ਨੂੰ ਉੱਥੇ, ਉਹ ਵੀ ਹੰਕਾਰ ਵਾਸਤੇ ਪੁੰਨ ਕਰਾਈ ਜਾ ਰਹੇ ਨੇ ਅਤੇ ਕਰੀ ਜਾ ਰਹੇ ਨੇ। ਤੇ ਕਬੀਰ ਕਹਿੰਦਾ ਦੋਵੇਂ ਇੱਕੋ ਬਰਾਬਰ, ਪਾਪ ਪੁੰਨ ਦੋਏ ਏਕ ਸਮਾਨ। ਕਬੀਰ ਕਹਿੰਦਾ ਮੈਂ ਥੋੜਾ ਜਿਹਾ ਹੋਰ ਅੱਗੇ ਗਿਆ, ਪਾਪ ਅਤੇ ਪੁੰਨ ਦਾ ਦਰਵਾਜਾ ਸੀ ਤੇ ਉਸ ਦਰਵਾਜੇ ਦੇ ਅੰਦਰ ਮਨ ਰੂਪੀ ਰਾਜਾ ਬੈਠਾ ਹੋਇਆ ਸੀ। ਕਹਿੰਦਾ ਪ੍ਰਭੂ ਨੇ ਕਿਰਪਾ ਕੀਤੀ ਸਤ ਸੰਤੋਖ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਮੈਂ ਉਸ ਦਰਵਾਜੇ ਨੂੰ ਤੋੜ ਦਿੱਤਾ। ਕਹਿੰਦਾ ਮੈਂ ਸੁਰਤ ਦੇ ਨਾਲ ਉਸ ਦਰਵਾਜੇ ਤੋਂ ਵੀ ਪਾਰ ਚਲਾ ਗਿਆ, ਮੈਂ ਪਾਪ ਪੁੰਨ ਚ ਨਹੀਂ ਅਟਕਿਆ। ਸਾਡੀ ਸੁਰਤ ਅਟਕ ਜਾਂਦੀ ਹੈ ਪਾਪ ਅਤੇ ਪੁੰਨ ਚ, ਹੈ ਚੰਗਾ ਹੈ ਇਹ ਮਾੜਾ। ਕਬੀਰ ਕਹਿੰਦਾ ਮੈਂ ਉਹਦੇ ਤੋਂ ਵੀ ਪਾਰ ਨਿਕਲ ਗਿਆ, ਮੈਂ ਜਗਤ ਦੇ ਵਿੱਚ ਸਭ ਉਸ ਨੂੰ ਪ੍ਰਮਾਤਮਾ ਦੇ ਸਰੂਪ ਨੂੰ ਹੀ ਦੇਖਿਆ ਤੇ ਮੈਂ ਪਾਪ ਪੁੰਨ ਤੋਂ ਅੱਗੇ ਚਲਾ ਗਿਆ।
ਰੋਧ ਪ੍ਰਧਾਨ ਮਹਾ ਬੜ ਦੁੰਦਰੂ ਤਹ ਮਨ ਵਾ ਵਾਸੀ ਰਾਜਾ।
ਅੱਗੇ ਕਹਿੰਦਾ ਮੈਂ ਜਦੋਂ ਨੇੜੇ ਗਿਆ ਦੇਖਿਆ ਮਨ ਰਾਜੇ ਨੂੰ, ਤੇ ਮਨ ਰਾਜਾ ਸਿੰਘਾਸਨ ਦੇ ਉੱਤੇ ਬੈਠਾ ਸੀ ਤੇ ਜਿਹੜਾ ਉਸ ਦਾ ਵਜ਼ੀਰ ਸੀ ਕ੍ਰੋਧ। ਕਹਿੰਦਾ ਕ੍ਰੋਧ, ਜਦੋਂ ਮੈਂ ਉਸ ਕ੍ਰੋਧ ਨੂੰ ਦੇਖਿਆ ਉਹ ਬੜਾ ਰੋਲਾ ਪਾ ਰਿਹਾ ਸੀ। ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤਹ ਮਨ ਵਾ ਵਾਸੀ ਰਾਜਾ। ਕਹਿੰਦਾ ਅੰਦਰ ਫਿਰ ਸੀ ਗੁੱਸਾ, ਗੁੱਸਾ ਰੂਪੀ ਉਹਦਾ ਵਜ਼ੀਰ ਮਨ ਦਾ, ਮਨ ਰੂਪੀ ਰਾਜੇ ਦੀ ਇਹ ਸਾਰੀ ਸੈਨਾ ਹੈ, ਉਹਦੀ ਤਾਕਤ ਹੈ। ਕ੍ਰੋਧ, ਅਹੰਕਾਰ, ਲੋਭ, ਈਰਖਾ, ਦਵੈਤ, ਵਕੀਲੀ, ਨਿੰਦਿਆ, ਝੂਠ ਅਤੇ ਰਜਗੁਣ, ਤਮਗੁਣ, ਸਦਗੁਣ, ਇਹ ਸਾਰੀ ਉਹਦੀ ਸੈਨਾ ਹੈ, ਤਾਕਤ ਹੈ। ਇਹਨਾਂ ਨੂੰ ਜਿੱਤਦੇ ਜਿੱਤਦੇ ਮਨ ਇੱਕ ਦਿਨ ਖਤਮ ਹੋ ਜਾਂਦਾ ਹੈ, ਮਨ ਦੀ ਇਹੀ ਤਾਕਤਾਂ ਹਨ। ਤੇ ਕਬੀਰ ਕਹਿੰਦਾ ਹੈ ਜਦੋਂ ਮੈਂ ਨੇੜੇ ਗਿਆ ਦੇਖਿਆ ਤੇ ਸਿੰਘਾਸਨ ਦੇ ਉੱਤੇ ਮਨ ਸੀ ਤੇ ਕੋਲ ਉਹਦਾ ਜੋ ਵਜ਼ੀਰ ਸੀ ਚੌਧਰੀ ਸੀ ਉਹ ਸੀ ਕ੍ਰੋਧ। ਤੇ ਕ੍ਰੋਧ ਕੀ ਸੀ? ਕਹਿੰਦਾ ਬੜਾ ਰੋਲਾ ਪਾ ਰਿਹਾ ਸੀ, ਕ੍ਰੋਧ ਕਹਿ ਰਿਹਾ ਸੀ। ਪ੍ਰਬੋਧ ਚੰਦਰ ਨਾਟਕ ਦੇ ਵਿੱਚ ਹੀ ਪੰਡਿਤ ਗੁਲਾਬ ਸਿੰਘ ਜੀ ਲਿਖਦੇ ਹਨ, ਜਦੋਂ ਮਨ ਦੀ ਸਾਰੀ ਸੈਨਾ ਹਾਰ ਰਹੀ ਸੀ ਤੇ ਮਨ ਰੂਪੀ ਰਾਜਾ ਬੜਾ ਦੁਖੀ ਸੀ, ਮੋਹ ਬੜਾ ਦੁਖੀ ਸੀ, ਤੇ ਮੋਹ ਕਹਿਣ ਲੱਗਾ, ਮੋਹ ਨੂੰ ਕ੍ਰੋਧ ਕਹਿਣ ਲੱਗਾ, ਕ੍ਰੋਧ ਕਹਿਣ ਲੱਗਾ, ਮੋਹ ਰਾਜਾ ਤੂੰ ਚਿੰਤਾ ਕਿਉਂ ਕਰਨਾ ਹੈ? ਮਨ ਨੂੰ ਕੁਛ ਨਹੀਂ ਹੁੰਦਾ, ਅਸੀਂ ਬਚਾ ਲਵਾਂਗੇ। ਮੋਹ ਤੇ ਵਿਵੇਕ ਦੀ ਜੰਗ ਦਾ ਉਹ ਗ੍ਰੰਥ ਹੈ, ਗਿਆਨ ਅਤੇ ਮੋਹ ਦੀ ਜੰਗ, ਦੋਵਿਆਂ ਦਾ ਜੰਗ ਹੁੰਦਾ ਹੈ ਆਪਸ ਦੇ ਵਿੱਚ। ਕ੍ਰੋਧ ਕਹਿਣ ਲੱਗਾ, ਮੋਹ ਰਾਜਾ ਤੂੰ ਚਿੰਤਾ ਕਿਉਂ ਕਰਨਾ ਹੈ? ਤੇ ਮੋਹ ਕਹਿੰਦਾ ਮੈਂ ਚਿੰਤਾ ਕਿਉਂ ਨਾ ਕਰਾਂ, ਗਿਆਨ ਦੀ ਗਿਆਨ ਸੈਨਾ ਲੈ ਕੇ ਆ ਰਿਹਾ ਹੈ, ਆਪਣੀ ਫੌਜਾਂ ਲੈ ਕੇ ਚੜ ਰਿਹਾ ਹੈ, ਵਿਵੇਕ ਦੀ ਫੌਜ ਵੱਧਦੀ ਜਾ ਰਹੀ ਹੈ ਮਨ ਦੇ ਉੱਤੇ, ਇਧਰ ਸਾਡੇ ਵੱਲ ਵੱਧਦੀ ਜਾ ਰਹੀ ਹੈ। ਕਾਮ ਨੂੰ ਇਹਨਾਂ ਨੇ ਮਾਰ ਦਿੱਤਾ ਹੈ, ਹੰਕਾਰ ਨੂੰ ਇਹਨਾਂ ਨੇ ਮਾਰ ਦਿੱਤਾ ਹੈ, ਲੋਭ ਨੂੰ ਇਹਨਾਂ ਨੇ ਮਾਰ ਦਿੱਤਾ ਹੈ, ਝੂਠ ਨੂੰ ਮਾਰ ਦਿੱਤਾ ਹੈ, ਬਖੀਲੀ ਨੂੰ ਮਾਰ ਦਿੱਤਾ ਹੈ, ਨਿੰਦਿਆ ਨੂੰ ਮਾਰ ਦਿੱਤਾ ਹੈ, ਤੇ ਈਰਖਾ ਨੂੰ ਮਾਰ ਦਿੱਤਾ ਹੈ, ਤੇ ਇਹ ਹੁਣ ਸਾਨੂੰ ਵੀ ਮਾਰ ਦੇਗਾ ਤੇ ਕਿੱਧਰ ਜਾਵਾਂਗੇ? ਇਹ ਹੁਣ ਮੈਨੂੰ ਵੀ ਮਾਰ ਕੇ ਰਾਜ ਕਰੇਗਾ। ਇਹਨੇ ਈਰਖਾ ਨੂੰ ਵੀ ਮਾਰ ਦਿੱਤਾ ਹੈ। ਈਰਖਾ ਸਦਾ ਆਪਣੇ ਤੋਂ ਅੱਗੇ ਵਾਲੇ ਨਾਲ ਹੁੰਦੀ ਹੈ, ਪਿੱਛੇ ਵਾਲੇ ਨਾਲ ਨਹੀਂ ਹੁੰਦੀ। ਜੋ ਆਪਣੇ ਤੋਂ ਅੱਗੇ ਹੈ ਈਰਖਾ ਉੱਥੇ ਪ੍ਰਗਟ ਹੋਏਗੀ, ਤੇ ਉਸ ਆਪਣੇ ਤੋਂ ਪਿੱਛੇ ਹੈ ਉਹਦੇ ਨਾਲ ਕਾਹਦੀ ਈਰਖਾ? ਜੋ ਹੈ ਹੀ ਪਿੱਛੇ ਉਹਦੇ ਨਾਲ ਈਰਖਾ ਨਹੀਂ ਹੁੰਦੀ। ਜੋ ਆਪਣੇ ਤੋਂ ਅੱਗੇ ਹੈ, ਜੋ ਆਪਣੇ ਤੋਂ ਵੱਡਾ ਹੈ, ਉਹਦੇ ਨਾਲ ਈਰਖਾ ਪ੍ਰਗਟ ਹੋਏਗੀ। ਜੋ ਆਪਣੇ ਤੋਂ ਪਿੱਛੇ ਹੈ, ਛੋਟਾ ਹੈ, ਜਿਹਦੇ ਸਮਰੱਥਾ ਨਹੀਂ, ਉਹਦੇ ਨਾਲ ਕਦੀ ਈਰਖਾ ਨਹੀਂ ਹੁੰਦੀ। ਇਹ ਨਹੀਂ ਕਹਿ ਸਕਦਾ ਕਿ ਉੱਥੇ ਈਰਖਾ ਹੈ। ਈਰਖਾ ਹੁੰਦੀ ਆਪਣੇ ਤੋਂ ਅਗਲੇ ਨਾਲ। ਤੇ ਕਬੀਰ ਕਹਿੰਦਾ ਮੈਂ ਆਪਣੇ ਤੋਂ ਅਗਲੇ ਜਿੰਨੇ ਵੀ ਵੱਡੇ ਸਨ ਉਹਨਾਂ ਨੂੰ ਵੱਡਾ ਕਰਕੇ ਜਾਣ ਲਿਆ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਆਪਾਂ ਮੰਨ ਲਿਆ ਵੀ ਉਹ ਚੰਗੇ ਨੇ, ਅਸੀਂ ਨਹੀਂ ਮੰਨਦੇ। ਅਸੀਂ ਬਾਰ ਬਾਰ ਰਸਨਾ ਕਹਿੰਦੀ ਹੈ ਚੰਗਾ, ਮਨ ਕਹਿੰਦਾ ਨਹੀਂ ਚੰਗਾ, ਇਹਦੇ ਨਾਲੋਂ ਮੈਂ ਚੰਗਾ, ਇਹ ਕੁਛ ਵੀ ਨਹੀਂ। ਮੁੱਖ ਤੇ ਉਸਤਤ ਪਿੱਛੋਂ ਨਿੰਦਿਆ ਕਰਦਾ ਜਗਤ, ਇਹ ਕੀ ਹੈ, ਕੁਛ ਵੀ ਨਹੀਂ, ਇਹਨੂੰ ਤੇ ਕੁਛ ਵੀ ਨਹੀਂ ਪਤਾ। ਕਿਉਂ? ਇਹ ਮਨੁੱਖ ਨਹੀਂ ਕਹਿ ਰਿਹਾ, ਇਹ ਈਰਖਾ ਕਰਵਾਉਂਦੀ ਹੈ ਵਿੱਚ ਬੈਠੀ ਹੋਈ। ਤੇ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ, ਉਹ ਸਿਆਣਾ ਬਣਦਾ ਕਿ ਮੈਂ ਚੰਗਾ, ਇਹ ਚੰਗਾ ਨਹੀਂ। ਈਰਖਾ ਕਹਿੰਦੀ ਹੈ ਤੇਰਾ ਨਾਸ ਹੀ ਕਰਨਾ, ਮੈਂ ਹੋਰ ਕੀ ਕਰਨਾ। ਮਨ ਤੱਕ ਤੂੰ ਪਹੁੰਚ ਨਾ ਸਕੇ, ਮਨ ਜੇ ਤੇਰੇ ਵਸ ਆ ਗਿਆ ਤੇ ਗੁਰੂ ਨਾਨਕ ਦੀ ਕਿਰਪਾ ਹੋ ਜਾਏਗੀ। ਮਨ ਵਸਿਆ ਵੈ ਨਾਨਕਾ, ਜੇ ਪੂਰਨ ਕਿਰਪਾ ਹੋਏ, ਕਿਰਪਾ ਹੋਣ ਨਹੀਂ ਦੇਣੀ। ਤੇ ਕਬੀਰ ਕਹਿੰਦਾ ਜਦੋਂ ਮੈਂ ਨੇੜੇ ਗਿਆ ਤੇ ਉੱਥੇ ਸੀ ਮਨ ਰਾਜਾ, ਤੇ ਪ੍ਰਬੋਧ ਚੰਦਰ ਨਾਟਕ ਦਾ ਕਰਤਾ ਲਿਖਦਾ ਹੈ, ਮੋਹ ਨੂੰ ਕਹਿਣ ਲੱਗਾ ਕ੍ਰੋਧ ਕੁਛ ਨਹੀਂ, ਤੂੰ ਚਿੰਤਾ ਨਾ ਕਰ, ਜੇ ਲੋਭ ਹਾਰ ਗਿਆ ਮਰ ਗਿਆ, ਹੰਕਾਰ ਮਰ ਗਿਆ, ਕਾਮ ਮਰ ਗਿਆ, ਈਰਖਾ ਬਖੀਲੀ ਝੂਠ ਨਿੰਦਿਆ ਅਗਰੇ ਨੇ ਮਾਰ ਦਿੱਤੀ ਹੈ ਵਿਵੇਕ ਨੇ, ਗਿਆਨ ਨੇ, ਤੇ ਮੇਰੇ ਤੱਕ ਨਹੀਂ ਪਹੁੰਚ ਸਕੇਗਾ। ਤੂੰ ਮੈਨੂੰ ਭੇਜ ਹੁਣ ਜੰਗ ਦੇ ਮੈਦਾਨ ਦੇ ਵਿੱਚ। ਤੇ ਮੋਹ ਰਾਜਾ ਕਹਿਣ ਲੱਗਾ ਤੂੰ ਕੀ ਕਰੇਗਾ? ਕਹਿੰਦਾ ਮੈਂ ਉਹ ਕਰਾਂਗਾ ਜੋ ਇਹਨਾਂ ਦੇ ਕੋਲੋਂ ਨਹੀਂ ਹੋਇਆ। ਕਹਿੰਦਾ ਤੂੰ ਕੀ ਕਰੇਗਾ? ਤੇ ਉਹ ਕਹਿੰਦਾ ਸੁਣ ਫਿਰ ਮੈਂ ਕੀ ਕਰਾਂਗਾ। ਉੱਥੇ ਫਿਰ ਲਿਖਿਆ ਹੈ ਕ੍ਰੋਧੋ ਵਾਚ, ਕ੍ਰੋਧ ਫਿਰ ਇਸ ਤਰ੍ਹਾਂ ਦੇ ਬਚਨ ਕਰਦਾ ਹੈ। ਉਹ ਕਹਿੰਦਾ ਅੰਧ ਕਰੋ ਦ੍ਰਿਗਵੰਤਨ ਕੋ ਸ਼੍ਰੁਤਵੰਤਨ ਕੋ ਬਦਰੋ ਕਰ ਡਾਰੋ, ਤ੍ਰਿਤਵੰਤਨ ਕੋ ਅਧੀਰ ਕਰੋ ਪੁਨ ਚਾਤਰ ਕੀਮਤ ਦੂਰ ਨਿਵਾਰੋ, ਹਿਤ ਕਾਰਜ ਨਾਹੀਂ ਪਿਖੇ ਕਬਹੀ ਜਿਨ ਕੇ ਉਰ ਭੀਤਰ ਮੈਂ ਪਗ ਧਾਰੋ, ਹਿਤ ਆਤਮ ਕੋ ਨਾ ਸੁਣੋ ਕਬਹੀ ਪੜੇ ਹੋ ਜਿਤਨੋ ਖਿਨ ਮਾਹੇ ਵਿਸਾਰੋ। ਕਹਿੰਦਾ ਜਿਹਦੇ ਹਿਰਦੇ ਦੇ ਵਿੱਚ ਮੈਂ ਪੈਰ ਰੱਖਾਂਗਾ। ਮੋਹ ਰਾਜਾ ਕ੍ਰੋਧ ਗੁੱਸਾ ਕਹਿਣ ਲੱਗਾ ਜਿਹਦੇ ਹਿਰਦੇ ਦੇ ਮਨ ਦੇ ਵਿੱਚ ਮੈਂ ਪੈਰ ਰੱਖਾਂਗਾ, ਭਾਵ ਜਿਹਨੂੰ ਗੁੱਸਾ ਆਏਗਾ ਉਹਦਾ ਹਾਲ ਕੀ ਹੁੰਦਾ। ਕ੍ਰੋਧ ਦੱਸਦਾ ਮੋਹ ਨੂੰ, ਮੋਹ ਰਾਜਾ ਜਿਨ੍ਹਾਂ ਦੇ ਅੰਦਰ ਮੈਂ ਵਸ ਜਾਣਾ ਤੇ ਮੈਂ ਉਹਨਾਂ ਦਾ ਹਾਲ ਕੀ ਕਰਨਾ। ਅੰਧ ਕਰੋ ਦ੍ਰਿਗਵੰਤਨ ਕੋ, ਜਿਨ੍ਹਾਂ ਦੇ ਕੋਲ ਗਿਆਨ ਦੀਆਂ ਅੱਖਾਂ ਨੇ, ਬੜੇ ਸੂਝਵਾਨ ਨੇ, ਕਹਿੰਦਾ ਮੈਂ ਉਹਨਾਂ ਦੀ ਅੱਖਾਂ ਬੰਦ ਕਰਕੇ ਰੱਖ ਦੇਣਾ, ਉਹਨਾਂ ਨੂੰ ਕੁਛ ਪਤਾ ਨਹੀਂ ਲੱਗਦਾ, ਉਹਨਾਂ ਦੀ ਮੱਤ ਦੀ ਅੱਖ ਖਤਮ ਕਰ ਦੇਣਾ। ਅੰਧ ਕਰੋ ਦ੍ਰਿਗਵੰਤਨ ਕੋ, ਅੱਖਾਂ ਬੰਦ ਕਰ ਦਾਂਗਾ, ਅੰਧ ਅੰਨਾ ਕਰ ਦਾਂਗਾ ਮੈਂ ਅੱਖਾਂ ਵਾਲਿਆਂ ਨੂੰ। ਜਦੋਂ ਕ੍ਰੋਧ ਹੁੰਦਾ ਹੈ ਮਨੁੱਖ ਅੰਨਾ ਹੋ ਜਾਂਦਾ, ਨਾ ਪੁੱਤਰ ਨਜ਼ਰ ਹੁੰਦਾ, ਨਾ ਧੀ ਨਜ਼ਰ ਆਉਂਦੀ ਹੈ, ਨਾ ਸੰਸਾਰ ਨਜ਼ਰ ਹੁੰਦਾ, ਸਭ ਕੁਛ ਅੰਨਾ ਕਰਕੇ ਰੱਖ ਦਿੰਦਾ ਕ੍ਰੋਧ। ਕ੍ਰੋਧ ਕਹਿੰਦਾ ਅੰਧ ਕਰੋ ਦ੍ਰਿਗਵੰਤਨ ਕੋ ਸ਼੍ਰੁਤਵੰਤਨ ਕੋ ਬਦਰੋ ਕਰ ਡਾਰੋ, ਕਹਿੰਦਾ ਜਿਹੜੇ ਬੜੇ ਸਿਆਣੇ ਨੇ, ਜਗਤ ਦੀ ਗੱਲ ਬੜੇ ਧੀਰਜ ਦੇ ਨਾਲ ਸੁਣਦੇ ਨੇ, ਕਹਿੰਦਾ ਮੈਂ ਉਹਨਾਂ ਨੂੰ ਬੋਲਾ ਕਰਕੇ ਰੱਖ ਦੇਣਾ। ਕ੍ਰੋਧੀ ਨਾ ਕੁਛ ਦੇਖਦਾ ਹੈ ਤੇ ਨਾ ਕੁਛ ਸੁਣਦਾ ਹੈ, ਕਿਸੇ ਦੀ ਨਹੀਂ ਸੁਣੇਗਾ ਕ੍ਰੋਧੀ ਮਨੁੱਖ, ਉਹਦੇ ਉੱਤੇ ਕ੍ਰੋਧ ਹਾਵੀ ਹੈ। ਕ੍ਰੋਧ ਕਹਿੰਦਾ ਅੰਧ ਕਰੋ ਦ੍ਰਿਗਵੰਤਨ ਕੋ ਸ਼੍ਰੁਤਵੰਤਨ ਕੋ ਬਦਰੋ ਕਰ ਡਾਰੋ, ਧ੍ਰਿਤਵੰਤਨ ਕੋ ਅਧੀਰ ਕਰੋ, ਜਿਨ੍ਹਾਂ ਦੇ ਅੰਦਰ ਬੜੀ ਸਬਰ ਸ਼ਾਂਤੀ ਸ਼ਕਤੀ ਹੈ, ਸਹਿਣਸ਼ੀਲਤਾ ਹੈ, ਕਹਿੰਦਾ ਮੈਂ ਉਹਨਾਂ ਦੇ ਸਬਰ ਸੰਤੋਖ ਨੂੰ ਤੋੜ ਕੇ ਰੱਖ ਦੇਣਾ। ਧ੍ਰਿਤਵੰਤਨ ਕੋ ਅਧੀਰ ਕਰੋ, ਅਧੀਰ ਕਰ ਦੇਣਾ, ਉਹਨਾਂ ਦੇ ਅੰਦਰ ਟਿਕੀ ਹੋਈ ਸ਼ਾਂਤੀ ਦਾ ਨਾਸ ਕਰ ਦਾਂਗਾ। ਮੋਹ ਰਾਜਾ ਤੂੰ ਚਿੰਤਾ ਨਾ ਕਰ, ਪੁਨ ਚਾਤਰ ਕੀਮਤ ਦੂਰ ਨਵਾਰੋ, ਫਿਰ ਮੈਂ ਸਿਆਣੇ ਤੋਂ ਸਿਆਣੇ ਮਨੁੱਖ ਨੂੰ ਵੀ ਮੂਰਖ ਬਣਾ ਦੇਵਾਂਗਾ ਜਦੋਂ ਮੈਂ ਉਹਨਾਂ ਦੇ ਅੰਦਰ ਜਾਵਾਂਗਾ। ਵੱਡੇ ਵੱਡੇ ਸਿਆਣਿਆਂ ਨੂੰ ਵੀ ਮੈਂ ਮੂਰਖਤਾ ਵਾਲੇ ਕੰਮ ਕਰਾ ਦੇਵਾਂਗਾ, ਉਹਨਾਂ ਕੋਲੋਂ ਬਚਨ ਕਰਵਾ ਦੇਵਾਂਗਾ ਜਿਹੜੇ ਉਹ ਕਦੀ ਸੋਚ ਵੀ ਨਹੀਂ ਸਕਦੇ। ਕਹਿੰਦਾ ਮੈਂ ਇਹੋ ਜਿਹਾ ਹਾਲ ਕਰ ਦੇਵਾਂਗਾ। ਫਿਰ ਮੋਹ ਕਹਿਣ ਲੱਗਾ ਤੂੰ ਹੋਰ ਕੀ ਕਰੇਗਾ? ਕਹਿੰਦਾ ਮੈਂ ਹੋਰ ਇਸ ਤਰ੍ਹਾਂ ਕਰਾਂਗਾ, ਹਿਤ ਕਾਰਜ ਨਾਹੀ ਪਿਖੇ ਕਬਹੀ, ਕਹਿੰਦਾ ਆਪਣੇ ਭਲੇ ਦੇ ਕਾਰਜ ਨੂੰ ਉਹ ਮਨੁੱਖ ਨਹੀਂ ਦੇਖੇਗਾ ਜਿਹਦੇ ਮਨ ਦੇ ਵਿੱਚ ਮੈਂ ਪੈਰ ਰੱਖਾਂਗਾ। ਆਪਣੇ ਭਲੇ ਨੂੰ ਇੱਕ ਪਾਸੇ ਰੱਖ ਕੇ ਜਿਨਕੇ ਉਰ ਭੀਤਰ ਮੈਂ ਭਗਤਾਰੂ, ਜਿਨ੍ਹਾਂ ਦੇ ਮਨ ਦੇ ਵਿੱਚ ਮੈਂ ਪੈਰ ਧਰਾਂਗਾ ਉਹ ਆਪਣੇ ਭਲੇ ਨੂੰ ਨਹੀਂ ਦੇਖਣਗੇ, ਉਹ ਕ੍ਰੋਧ ਵਸ ਹੋ ਕੇ ਸਭ ਕੁਛ ਕਰ ਦੇਣਗੇ। ਕਹਿੰਦੇ ਨੇ ਪਾਰਵਤੀ ਅੰਦਰ ਇਸ਼ਨਾਨ ਕਰ ਰਹੀ ਸੀ, ਇੱਕ ਮਿਥਿਹਾਸਿਕ ਗਾਥਾ ਹੈ, ਅੰਦਰ ਇਸ਼ਨਾਨ ਕਰ ਰਹੀ ਸੀ ਤੇ ਉਸਨੇ ਗਣੇਸ਼ ਨੂੰ ਕਹਿ ਦਿੱਤਾ ਤੂੰ ਬਾਹਰ ਪਹਿਰਾ ਦੇਣਾ ਹੈ, ਤੇਰਾ ਪਿਤਾ ਆਏ, ਜੇ ਕੋਈ ਵੀ ਬਾਹਰ ਆਏ ਤੇ ਉਹਨੂੰ ਅੰਦਰ ਨਹੀਂ ਆਉਣ ਦੇਣਾ, ਕਿਉਂਕਿ ਉਹ ਇਸ਼ਨਾਨ ਕਰ ਰਹੀ ਸੀ। ਕਹਿੰਦੇ ਨੇ ਗਣੇਸ਼ ਬਾਹਰ ਸੀ, ਉਹ ਪਹਿਰਾ ਦੇਣ ਲੱਗ ਗਿਆ, ਮਾਤਾ ਦੇ ਹੁਕਮ ਦੇ ਉੱਤੇ ਬਾਹਰੋਂ ਸ਼ਿਵਜੀ ਆਏ ਤੇ ਸ਼ਿਵਜੀ ਅੰਦਰ ਜਾਣ ਲੱਗੇ, ਉਸਨੂੰ ਪਤਾ ਨਹੀਂ ਸੀ ਕਹਿੰਦੇ ਨੇ ਕਿ ਮੇਰਾ ਪਿਤਾ ਹੈ, ਉਸਨੇ ਜਾਣ ਨਹੀਂ ਦਿੱਤਾ। ਉਹਨੇ ਕਿਹਾ ਤੂੰ ਕੌਣ ਹੈ? ਕਹਿੰਦਾ ਮੇਰੀ ਮਾਤਾ ਇਸ਼ਨਾਨ ਕਰ ਰਹੀ ਹੈ। ਉਹ ਕਹਿੰਦਾ ਮੈਂ ਅੰਦਰ ਨਹੀਂ ਜਾਣ ਦੇਵਾਂਗਾ, ਉਹਦਾ ਹੁਕਮ ਹੈ। ਉਹ ਕਹਿੰਦਾ ਮੈਂ ਸ਼ਿਵਜੀ ਹਾਂ ਮਹਾਦੇਵਾ, ਮੈਨੂੰ ਜਾਣ ਦੇ। ਕਹਿੰਦਾ ਨਹੀਂ ਜਾਣ ਦੇਵਾਂਗਾ। ਜਦੋਂ ਨਹੀਂ ਜਾਣ ਦਿੱਤਾ ਤੇ ਸ਼ਿਵਜੀ ਨੂੰ ਕ੍ਰੋਧ ਆ ਗਿਆ। ਉਸਨੇ ਕਿਹਾ ਵੀ ਮੈਂ ਤੇਰਾ ਪੁੱਤਰ ਆ, ਉਹਨੇ ਪਿਆਰ ਵੀ ਕੀਤਾ, ਲੇਕਿਨ ਐਸਾ ਕ੍ਰੋਧ ਆਇਆ ਆਪਣੇ ਪੁੱਤਰ ਦਾ ਹੀ ਸੀਸ ਲਾ ਦਿੱਤਾ ਉਹਨੇ ਕ੍ਰੋਧ ਦੇ ਵਿੱਚ ਆ ਕੇ। ਤੇ ਇੱਥੇ ਕ੍ਰੋਧ ਕਹਿੰਦਾ ਹਿਤ ਕਾਰਜ ਨਾਹੀਂ ਪਿਖਿਆ ਕਬਹੀ ਜਿਨ ਕੇ ਉਰ ਭੀਤਰ ਮੈਂ ਭਗਤਾਰੋ, ਜਿਨ੍ਹਾਂ ਦੇ ਮਨ ਚ ਮੈਂ ਵਸਾਂਗਾ ਉਹਨੂੰ ਪੁੱਤਰ ਪੁੱਤਰ ਨਹੀਂ ਨਜ਼ਰ ਆਏਗਾ। ਮੈਂ ਬੜੀ ਘਟਨਾਵਾਂ ਸੁਣੀਆਂ ਨੇ, ਕ੍ਰੋਧ ਚ ਆ ਕੇ ਘਰ ਵਾਲੀ ਨੂੰ ਮਾਰ ਦਿੱਤਾ, ਕ੍ਰੋਧ ਦੇ ਵਿੱਚ ਆ ਕੇ ਸਾੜ ਦਿੱਤਾ ਗਿਆ ਤੇਲ ਪਾ ਕੇ, ਬੜੀ ਅਖਬਾਰਾਂ ਚ ਗੱਲਾਂ ਹਿੰਦੁਸਤਾਨ। ਕਾਰਨ ਕੀ? ਗੁੱਸਾ। ਕ੍ਰੋਧ ਇਤਨਾ ਕੁ ਵੱਧ ਗਿਆ, ਅੱਗ ਇਤਨਾ ਕੁ ਵੱਧ ਗਈ, ਕ੍ਰੋਧ ਦੀ ਅੱਗ ਨੇ ਸਾੜ ਦਿੱਤਾ, ਫੜ ਕੇ ਬਾਹਰ ਵੀ ਆਪਣਾ ਆਪ ਤੇ ਸਾੜ ਹੀ ਰਿਹਾ ਸੀ। ਕ੍ਰੋਧ ਇਤਨਾ ਕੁ ਵਧਿਆ, ਐਂਗਰ ਗੁੱਸਾ ਇਤਨਾ ਕੁ ਵਧਿਆ, ਉਹਨੇ ਬਾਹਰਲਿਆਂ ਨੂੰ ਵੀ ਸਾੜਨਾ ਸ਼ੁਰੂ ਕਰ ਦਿੱਤਾ। ਕ੍ਰੋਧ ਜਦੋਂ ਵਧਿਆ ਔਰੰਗਜ਼ੇਬ ਦਾ, ਉਹਨੇ ਹਿੰਦੁਸਤਾਨ ਨੂੰ ਸਾੜਨਾ ਸ਼ੁਰੂ ਕਰ ਦਿੱਤਾ। ਕ੍ਰੋਧ ਵੱਧਦਾ ਗਿਆ, ਉਹਦਾ ਹੰਕਾਰ ਵੱਧਦਾ ਗਿਆ। ਕਹਿੰਦਾ ਤੂੰ ਚਿੰਤਾ ਕਿਉਂ ਕਰਨਾ ਮੋਹ ਰਾਜਾ, ਦੁਨੀਆਂ ਦੇ ਵਿੱਚ ਕਿੱਥੇ ਗਿਆਨ ਪੈਦਾ ਹੋਏਗਾ, ਧਰਮ ਪੈਦਾ ਹੋਏਗਾ? ਜਿਨ੍ਹਾਂ ਦੇ ਅੰਦਰ ਮੈਂ ਪੈਰ ਰੱਖਾਂਗਾ ਆਪਣੇ ਧਰਮ ਨੂੰ ਨਹੀਂ ਪਹਿਚਾਣ ਸਕਣਗੇ, ਆਪਣੇ ਕਾਰਜ ਨੂੰ ਆਪਣੇ ਘਰ ਨੂੰ ਹੀ ਅੱਗ ਲਾ ਲੈਣਗੇ। ਤੇ ਫਿਰ ਅੱਗੇ ਦੱਸਦਾ, ਫਿਰ ਮੋਹ ਕਹਿੰਦਾ ਹੋਰ ਕੀ ਕਰੇਗਾ, ਕਹਿੰਦਾ ਹਿਤ ਆਤਮ ਨਾ ਹੀ ਸੁਣਿਆ ਕਭੀ ਹੀ, ਕਹਿੰਦਾ ਆਪਣੇ ਭਲੇ ਦੀ ਗੱਲ ਸੁਣਨਗੇ ਵੀ ਨੀ ਕਦੀ। ਕਹਿੰਦਾ ਪੜਿਓ ਜਿਤ ਨੋਖਿਨ ਮਾਹੇ ਵਿਸਾਰੂ, ਜਿਹੜੇ ਬੰਦੇ ਬੜੇ ਬੜੇ ਗਿਆਨੀ ਧਿਆਨੀ, ਜਿਨ੍ਹਾਂ ਨੇ ਬੜੀਆਂ ਕਿਤਾਬਾਂ ਪੜੀਆਂ ਨੇ, ਫਿਲੋਸਫਰ ਬਣੇ ਨੇ, ਧਰਮ ਗ੍ਰੰਥ ਪੜੇ ਹੋਣਗੇ, ਜਿਨ੍ਹਾਂ ਨੇ ਬੜੀ ਗਿਆਨ ਦੀਆਂ ਗੱਲਾਂ ਪੜੀਆਂ ਹੋਣਗੀਆਂ, ਕਹਿੰਦਾ ਜਦੋਂ ਮੈਂ ਉਹਨਾਂ ਦੇ ਮਨਾਂ ਦੇ ਵਿੱਚ ਪੈਰ ਰੱਖਾਂਗਾ, ਪੜਿਓ ਜਿਤ ਨੂੰ ਜਿੰਨਾ ਵੀ ਪੜਿਆ ਹੋਏਗਾ, ਤਿੰਨ ਮਾਹੇ ਵਿਸਾਰੂ, ਇੱਕ ਸੈਕਿੰਡ ਦੇ ਵਿੱਚ ਉਹਨਾਂ ਦੀ ਅਕਲ ਮਾਰ ਦੇਵਾਂਗਾ ਮੈਂ। ਕਹਿੰਦਾ ਉਹਨਾਂ ਦੀ ਸਾਲਾਂ ਦੀ ਪੜੀ ਹੋਈ ਗਿਆਨ ਨੂੰ, ਵਿਦਿਆ ਨੂੰ ਇੱਕ ਸੈਕਿੰਡ ਦੇ ਵਿੱਚ ਨਾਸ ਕਰਕੇ ਰੱਖ ਦੇਵਾਂਗਾ, ਤੂੰ ਕਿਉਂ ਚਿੰਤਾ ਕਰਨਾ ਹੈ, ਸਾਡੇ ਚ ਇਤਨੀ ਤਾਕਤ ਹੈ। ਤੇ ਕਬੀਰ ਕਹਿੰਦਾ ਜਦੋਂ ਮੈਂ ਨੇੜੇ ਗਿਆ ਮਨ ਦੇ, ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਦੁੰਦਰ ਕਹਿੰਦੇ ਨੇ ਰੋਲਾ ਝਗੜਾ ਕਰਨ ਵਾਲਾ, ਬੜਾ ਝਗੜੇ ਕਰ ਰਿਹਾ ਸੀ ਉੱਥੇ, ਕਹਿੰਦਾ ਮੈਂ ਡਰ ਗਿਆ, ਪਰ ਕਹਿੰਦਾ ਪ੍ਰਭੂ ਦੀ ਕਿਰਪਾ ਹੋਈ, ਉਹਨੂੰ ਵੀ ਮਾਰ ਲਿਆ ਗਿਆ। ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ ਤਹਿ ਮਨ ਬਾਵਾ ਸੀ ਰਾਜਾ, ਉੱਥੇ ਅੱਗੇ ਸੀ ਮਨ ਰੂਪੀ ਰਾਜਾ।
ਸਵਾਦ ਸੁਨਾਹ ਟੂਪ ਮਮਤਾ ਕੋ ਬੁੱਧੂ ਕਮਾਣ ਚੜਾਏ।
ਫਿਰ ਕਬੀਰ ਕਹਿੰਦਾ ਫਿਰ ਜਿਹੜਾ ਮਨ ਰਾਜਾ ਸੀ, ਜਦੋਂ ਮੈਂ ਕ੍ਰੋਧ ਨੂੰ ਵੀ ਦੇਖ ਲਿਆ, ਮਾਰ ਦਿੱਤਾ, ਕ੍ਰੋਧ ਵੀ ਨਾਸ ਵਸ ਕਰ ਲਿਆ, ਤੇ ਫਿਰ ਦੇਖਿਆ ਮਨ ਰੂਪੀ ਰਾਜੇ ਦੀ ਤਰਫ, ਹੁਣ ਮਨ ਵੱਲ ਚੱਲੀਏ। ਹੁਣ ਕਹਿੰਦਾ ਜਿਹੜਾ ਉਹ ਮਨ ਰੂਪੀ ਰਾਜਾ ਸੀ, ਸਵਾਦ ਸਨਾਹ ਟੋਪ ਮਮਤਾ ਕੋ, ਕਹਿੰਦਾ ਉਹਨੇ ਸਵਾਦ ਦੀ ਸੰਜੋ ਪਾਈ ਹੋਈ ਸੀ ਸਰੀਰ ਦੇ ਉੱਤੇ, ਸਵਾਦ ਤੋਂ ਭਾਵ ਰਸਾਂ ਦੀ, ਜਿਹੜੇ ਅਸੀਂ ਰਸ ਖਾਂਦੇ ਹਾਂ ਤੇ ਉੱਥੇ ਰੱਖ ਰੁਕ ਕੇ ਰਹਿ ਜਾਂਦੇ ਹਾਂ, ਰਸਨਾ ਰਸਾਂ ਦੇ ਵਿੱਚ ਹੈ। ਕੋਈ ਪਦਾਰਥ ਦੇਖਦਾ, ਮੁੱਖ ਦੇ ਵਿੱਚ ਪਾਣੀ ਆ ਜਾਂਦਾ ਤੇ ਮਨ ਉੱਥੇ ਗਿਰ ਜਾਂਦਾ, ਰੁਕ ਜਾਂਦਾ ਰਸਾਂ ਦੇ ਉੱਤੇ। ਕਹਿੰਦਾ ਭਾਂਤ ਭਾਂਤ ਦੇ ਰਸਾਂ ਦੇ ਉੱਤੇ, ਕਹਿੰਦਾ ਕਬੀਰ ਮਨ ਨੇ ਰੋਕਿਆ ਹੋਇਆ ਸੀ ਸੁਰਤ ਨੂੰ, ਪ੍ਰਭੂ ਤੱਕ ਜਾਣ ਹੀ ਨਹੀਂ ਦਿੱਤੀ। ਤੇ ਕਬੀਰ ਕਹਿੰਦਾ ਉਸ ਸਨਾਹ, ਉਸ ਉਹਨੇ ਮਨ ਰੂਪੀ ਰਾਜ ਨੇ ਸਵਾਦ ਦੀ ਸਨਾਹ ਪਾਈ ਹੋਈ ਸੀ, ਸਵਾਦ ਸਨਾਹ ਟੋਪ ਮਮਤਾ ਕੋ, ਤੇ ਕਹਿੰਦਾ ਉਹਨੇ ਸਿਰ ਦੇ ਉੱਤੇ ਇੱਕ ਟੋਪ ਪਾਇਆ ਹੋਇਆ ਸੀ ਮਮਤਾ ਦਾ, ਜਿਹੜਾ ਸੰਸਾਰ ਦੇ ਵਿੱਚ ਆਪਸ ਦੀ ਸਾਡੀ ਮਮਤਾ ਹੈ, ਮੇਰੀ ਮੇਰੀ ਕਰਤੇ ਜਨਮ ਕੋ, ਐ ਮੇਰਾ ਐ ਮੇਰਾ ਉਹ ਪਰਾਇਆ। ਕਹਿੰਦਾ ਮੇਰ ਤੇਰ ਦੀ ਜਿਹੜੀ ਉਹਨੇ ਟੋਪ ਸਿਰ ਤੇ ਪਾਇਆ ਹੋਇਆ ਸੀ, ਕਹਿੰਦਾ ਹੁਣ ਇਸ ਟੋਪ ਨੂੰ ਕੋਈ ਮਾਰ, ਕਹਿੰਦਾ ਮੈਂ ਉਹਨੂੰ ਮਾਰਨਾ ਚਾਹਵਾਂ ਕਬੀਰ, ਸਿਰ ਤੇ ਉਹਦੇ ਟੋਪ ਸੀ, ਪਹਿਲੇ ਮੈਨੂੰ ਟੋਪ ਮਾਰਨਾ ਪਏਗਾ, ਮੈਨੂੰ ਮਮਤਾ ਮਾਰਨੀ ਪਏਗੀ, ਪਹਿਲੇ ਮੈਨੂੰ ਸਵਾਦ ਮਾਰਨਾ ਪਏਗਾ, ਉਹਦੀ ਸੰਜੋਅ ਉਤਾਰਨੀ ਪਏਗੀ। ਤੇ ਕਹਿੰਦਾ ਜਦੋਂ ਇਹ ਤੇ ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ, ਅੱਗੇ ਕਹਿੰਦਾ ਫਿਰ ਭੈੜੀ ਬੁੱਧੀ ਦੀ ਉਹਨੇ ਹੱਥ ਦੇ ਵਿੱਚ ਤੀਰ ਕਮਾਨ ਕਮਾਨ ਫੜਿਆ ਹੋਇਆ ਸੀ, ਭੈੜੀ ਬੁੱਧੀ ਦਾ ਕਮਾਨ ਉਸਨੇ ਚੜਾਈ ਹੋਈ ਸੀ, ਭੈੜੀ ਬੁੱਧ ਰੂਪੀ, ਕਹਿੰਦਾ ਹੁਣ ਭੈੜੀ ਬੁੱਧ ਰੂਪੀ ਮੈਨੂੰ ਕਮਾਨ ਤੋੜਨੀ ਪਏਗੀ ਮਨ ਰਾਜੇ ਦੀ। ਇਹ ਜੋ ਅਸੀਂ ਭੈੜਾ ਸੋਚਨੇ ਆ, ਮਾੜੇ ਖਿਆਲ ਮਾੜੇ ਵਿਚਾਰ, ਇਹ ਮਨ ਦੀ ਕਮਾਨ ਹੈ ਕਿ ਬੰਦਾ ਗੁਰੂ ਦੀ ਪ੍ਰਮਾਤਮਾ ਦੀ ਗੱਲ ਨਾ ਸੁਣੇ ਤੇ ਮੇਰੀ ਕਮਾਨ ਦੇ ਹੇਠ ਰਹੇ। ਤੇ ਅੱਗੇ ਕੀ ਲਿਖਦੇ ਹਨ,
ਇਸਨਾ ਤੀਰ ਰਹੇ ਕੱਢ ਭੀਤਰ ਇਉਂ ਗੜ ਲਿਓ ਨਾ ਜਾਏ।
ਫਿਰ ਕਹਿੰਦੇ ਨੇ ਤ੍ਰਿਸ਼ਨਾ ਦੇ ਤੀਰ ਉਸਨੇ ਉਸ ਕਮਾਨ ਦੇ ਉੱਤੇ ਚੜਾਏ ਹੋਏ ਸਨ। ਕਹਿੰਦਾ ਉਸ ਮਨ ਰੂਪੀ ਰਾਜਾ ਨੇ ਸਵਾਦ ਦੀ ਸਨੋਹ, ਭਾਂਤ ਭਾਂਤ ਦੇ ਰਸਾਂ ਦੇ ਵਿੱਚ ਜੀਭ ਦਾ ਡਿੱਗ ਜਾਣਾ, ਇਹ ਸਨੋਹ ਹੈ ਮਨ ਦੀ। ਤੇ ਸਿਰ ਦੇ ਉੱਤੇ ਟੋਪ ਪਾਇਆ ਹੋਇਆ ਸੀ, ਟੋਪ ਭਾਵ ਜਿਹੜਾ ਸਿਰ ਨੂੰ ਬਚਾਅ ਕਰਦਾ ਸੀ ਉਹ ਕੀ ਸੀ, ਕਹਿੰਦਾ ਜਿਹੜੇ ਸਾਡੇ ਮਨ ਦੇ ਵਿੱਚ ਮਮਤਾ ਹੈ ਪਦਾਰਥਾਂ ਦੀ। ਇਸ ਨਾਲ ਤੀਰ ਰਹੇ ਘੱਟ ਭੀਤਰ, ਕਹਿੰਦਾ ਤ੍ਰਿਸ਼ਨਾ ਦੇ ਤੀਰ ਹਰ ਵਕਤ ਮੰਗਾ, ਐ ਚਾਹੀਦਾ ਮਿਲ ਗਿਆ ਫਿਰ ਹੋਰ ਅੱਗੇ, ਉਹ ਵੀ ਚਾਹੀਦਾ ਮਿਲ ਗਿਆ ਫਿਰ ਹੋਰ ਅੱਗੇ। ਕਹਿੰਦਾ ਇਸ ਤਰ੍ਹਾਂ ਦੇ ਤੀਰ ਛੱਡੀ ਜਾ ਰਿਹਾ ਮਨ, ਕਹਿੰਦਾ ਇਸ ਤਰ੍ਹਾਂ ਦੇ ਤੀਰ ਦੇ ਨਾਲ ਸਾਡੇ ਅੰਦਰ ਦੀ ਜੀਵਾਤਮਾ ਦੇ ਗਿਆਨ ਨੂੰ ਮਾਰੀ ਜਾ ਰਿਹਾ, ਅਸੀਂ ਕੀ ਕਰਨੇ ਆ, ਅਸੀਂ ਕਹਿੰਦੇ ਆ ਮਿਲ ਗਿਆ ਹੋਰ ਚਾਹੀਦਾ ਹੋਰ। ਕਬੀਰ ਕਹਿੰਦਾ ਇਹ ਜਦੋਂ ਮੈਨੂੰ ਗਿਆਨ ਆਇਆ ਉਹ ਤ੍ਰਿਸ਼ਨਾ ਦੇ ਤੀਰ ਛੱਡ ਰਿਹਾ ਸੀ, ਮੰਗਾਂ ਦੇ ਤੀਰ, ਹੋਰ ਹੋਰ, ਮਨ ਪਰੈ ਪਰੈ ਕੋ ਹੀ ਲੂਜੀ ਰੇ, ਕਦੀ ਵੀ ਮਨ ਨਹੀਂ ਰੱਜਿਆ। ਕਹਿੰਦਾ ਦੇ ਤ੍ਰਿਸ਼ਨਾ ਦੇ ਤੀਰ ਮਾਰ ਰਿਹਾ ਸੀ ਮਨ, ਤੇ ਇਸ ਤਰ੍ਹਾਂ ਦੇ ਤ੍ਰਿਸ਼ਨਾ ਦੇ ਤੀਰਾਂ ਦੇ ਨਾਲ ਹੱਥ ਹੱਥ ਦੂਜੇ ਗਿਆਨ ਨੂੰ ਨਾਸ ਕੀਤਾ ਜਾ ਰਿਹਾ ਸੀ। ਕਬੀਰ ਕਹਿੰਦਾ ਹੁਣ ਕਿਰਪਾ ਹੋ ਗਈ, ਮੈਂ ਉਹਦੀ ਸਨੋਹ ਨੂੰ ਵੀ ਲਾ ਦਿੱਤਾ, ਕਹਿੰਦਾ ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਉਹਦੀ ਸੰਜੋਅ ਨੂੰ ਵੀ ਲਾ ਦਿੱਤਾ। ਕਹਿੰਦਾ ਜਦੋਂ ਮੈਂ ਸੰਜੋਅ ਭਾਵ ਆਪਣੀ ਰਸਨਾ ਨੂੰ ਕਾਬੂ ਕਰ ਲਿਆ, ਪਦਾਰਥ ਬੜੇ ਸਨ ਸੰਸਾਰ ਚ, ਆਪਾਂ ਮਨ ਨੂੰ ਨਿਰਲੇਪ ਕਰ ਰਿਹਾ, ਰਸ ਨਹੀਂ ਆਇਆ, ਜੀਭ ਨਹੀਂ ਲਮਕੀ ਪਦਾਰਥ ਦੇਖ ਕੇ, ਭੋਜਨ ਦੇਖ ਕੇ। ਕਹਿੰਦਾ ਉਸ ਤੋਂ ਬਾਅਦ ਕੀ ਕੀਤਾ, ਮਮਤਾ ਦੇ ਟੋਪ ਨੂੰ ਵੀ ਮੈਂ ਲਾ ਕੇ ਇੱਕ ਪਾਸੇ ਸੁੱਟ ਦਿੱਤਾ, ਭਾਵ ਆਪਣੇ ਮਨ ਦੇ ਅੰਦਰੋਂ ਮੇਰ ਤੇਰ ਨੂੰ ਖਤਮ ਕਰਕੇ ਜਗਤ ਨੂੰ ਇੱਕ ਰੂਪ ਜਾਣ ਲਿਆ। ਫਿਰ ਕਹਿੰਦਾ ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ ਉਗੜ ਲਿਓ ਨਾ ਜਾਈ। ਕਹਿੰਦਾ ਤ੍ਰਿਸ਼ਨਾ ਦਾ ਤੀਰ ਜਿਹੜਾ ਸੀ, ਕਹਿੰਦਾ ਤ੍ਰਿਸ਼ਨਾ ਦੇ ਤੀਰਾਂ ਨੂੰ ਵੀ ਮੈਂ ਤੋੜ ਕੇ ਉਹਦੇ ਤੀਰ ਖੋਹ ਲਏ ਤੇ ਉਹਦੀ ਕਮਾਨ ਨੂੰ, ਕਬੁੱਧ ਰੂਪੀ ਜਿਹੜੀ ਉਹਦੀ ਕਮਾਨ ਸੀ, ਭੈੜੀ ਬੁੱਧੀ ਵੀ ਮੈਂ ਛੱਡ ਦਿੱਤੀ। ਮੈਂ ਮਾੜਾ ਨਹੀਂ ਸੋਚਿਆ, ਕਬੀਰ ਨੇ ਕਦੀ ਮਾੜਾ ਨਹੀਂ ਸੋਚਿਆ। ਲੋਕ ਨੇ ਉਹਨਾਂ ਨੂੰ ਉਹਨੂੰ ਬਲਾਤਕਾਰੀ ਕਿਹਾ, ਚੋਰ ਕਿਹਾ, ਕਬੀਰ ਨੇ ਆਪਣੀ ਜ਼ਿੰਦਗੀ ਚ ਕਿਸੇ ਨੂੰ ਬਲਾਤਕਾਰੀ ਨਹੀਂ ਕਿਹਾ, ਕਬੀਰ ਨੇ ਕਦੀ ਕਿਸੇ ਨੂੰ ਚੋਰ ਨਹੀਂ ਕਿਹਾ, ਕਿਸੇ ਦਾ ਮਾੜਾ ਨਹੀਂ ਤੱਕਿਆ। ਤੇ ਕਬੀਰ ਕਹਿੰਦਾ ਮੈਂ ਮਾੜੀ ਬੁੱਧੀ ਨੂੰ ਵੀ ਤੋੜ ਦਿੱਤਾ, ਇੱਕ ਪਾਸੇ ਸੁੱਟ ਦਿੱਤਾ। ਫਿਰ ਕਹਿੰਦਾ ਤ੍ਰਿਸ਼ਨਾ ਦੇ ਤੀਰ ਸਨ, ਮੈਂ ਵਾਰੀ ਵਾਰੀ ਕਰਕੇ ਉਹ ਵੀ ਤੋੜਦਾ ਗਿਆ, ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਤ੍ਰਿਸ਼ਨਾ ਨੂੰ ਤੋੜ ਦਿੱਤਾ। ਤੇ ਤ੍ਰਿਸ਼ਨਾ ਉਸ ਪ੍ਰਬੋਧ ਚੰਦਰ ਨਾਟਕ ਚ ਤ੍ਰਿਸ਼ਨਾ ਵੀ ਇੱਕ ਜਗ੍ਹਾ ਕਹਿੰਦੀ ਹੈ ਕਿ ਮੋਹ ਰਾਜਾ ਤੂੰ ਚਿੰਤਾ ਨਾ ਕਰ, ਇਹ ਸਾਰਾ ਸੰਸਾਰ ਧਰਮ ਨਹੀਂ ਕਮਾ ਸਕੇਗਾ ਕਿਸੇ ਕੀਮਤ ਤੇ, ਅਸੀਂ ਮੈਂ ਇਹਦਾ ਇਹ ਹਾਲ ਕਰਾਂਗੀ। ਉਹ ਉਰਸ ਨੂੰ ਪੁੱਛਦਾ ਤੂੰ ਕੀ ਕਰੇਂਗੀ, ਉਹ ਕਹਿੰਦੀ ਤ੍ਰਿਸ਼ਨਾ ਉਵਾਚ, ਮੇਰੇ ਸ਼ਬਦ ਸੁਣ ਹੁਣ। ਉਹ ਕਹਿੰਦੀ ਕੋਟ ਬ੍ਰਹਮੰਡ ਕੋ ਪਾਏ ਕਰ, ਮੈਂ ਉਰ ਸੰਗਤ ਹੋਏ, ਮੇਰੋ ਉਧਰ ਨਾ ਪੂਰੀ ਤਾਂ ਮੈਂ ਸ਼ਾਂਤ ਨਾ ਹੋਏ। ਕਹਿੰਦਾ ਕਰੋੜਾਂ ਬ੍ਰਹਮੰਡਾਂ ਦੇ ਰਾਜ ਵੀ ਅਗਰ ਬੰਦਾ ਪਾ ਲਏਗਾ ਨਾ, ਤ੍ਰਿਸ਼ਨਾ ਦਾ ਅਰਥ ਹੁੰਦਾ ਹੋਰ, ਲੋਭ ਦਾ ਵਧਿਆ ਹੋਇਆ ਰੂਪ ਹੁੰਦਾ ਤ੍ਰਿਸ਼ਨਾ, ਲੋਟ ਦਾ ਵਧਿਆ ਹੋਇਆ ਰੂਪ ਹੁੰਦਾ, ਜਿਵੇਂ ਬਚਪਨ ਦਾ ਵਧਿਆ ਹੋਇਆ ਰੂਪ ਹੈ ਜਵਾਨੀ, ਤੇ ਜਵਾਨੀ ਦਾ ਵਧਿਆ ਹੋਇਆ ਰੂਪ ਹੈ ਬੁਢੇਪਾ। ਇਹ ਵਧੇ ਹੋਏ ਰੂਪ ਹਨ ਸਾਡੀ ਅਵਸਥਾਵਾਂ ਦੇ। ਤੇ ਜਿਹੜਾ ਲੋਟ ਦਾ ਵਧਿਆ ਹੋਇਆ ਰੂਪ ਹੁੰਦਾ ਲੋਭ, ਤੇ ਲੋਭ ਦਾ ਵਧਿਆ ਹੋਇਆ ਰੂਪ ਹੁੰਦਾ ਤ੍ਰਿਸ਼ਨਾ। ਤ੍ਰਿਸ਼ਨਾ ਕਹਿੰਦੀ ਜਿਹਦੇ ਅੰਦਰ ਮੈਂ ਬਣ ਜਾਵਾਂਗੀ, ਲੋੜਾਂ ਵੱਧਦੀਆਂ ਜਾਣ ਮਨ ਲੋਭੀ ਹੋ ਜਾਂਦਾ, ਲੋਭ ਵੱਧਦਾ ਜਾਵੇ, ਅਗਰ ਮਨ ਲੋੜਾਂ ਦੇ ਉੱਤੇ ਪਕੜ ਕਰ ਲਵੇ ਤੇ ਉਹਨੂੰ ਆਪਣੀ ਲੋੜ ਬਣਾ ਲਵੇ ਫਿਰ ਉਹ ਲੋਭ ਬਣ ਜਾਂਦਾ, ਲੋੜ ਨਹੀਂ ਰਹਿੰਦੀ। ਤੇ ਜੇ ਲੋਭ ਵੱਧਦਾ ਜਾਵੇ ਫਿਰ ਉਹ ਤ੍ਰਿਸ਼ਨਾ ਵਰ ਜਾਂਦੀ ਹੈ। ਤੇ ਤ੍ਰਿਸ਼ਨਾ ਕਹਿੰਦੀ ਹੈ ਕਿ ਤੂੰ ਚਿੰਤਾ ਨਾ ਕਰ ਮਨ ਰਾਜਾ, ਮੋਹ ਰਾਜਾ ਜਿਹਦੇ ਹਿਰਦੇ ਦੇ ਮਨ ਦੇ ਵਿੱਚ ਮੈਂ ਬੈਠੀ ਹਾਂ ਨਾ, ਇੱਕ ਪਾਸੇ ਕਿਤੇ ਨਾ ਕਿਤੇ ਮੰਗਾਂ ਬੈਠੀਆਂ ਨੇ ਹੋਰ ਦੀਆਂ। ਕਹਿੰਦੀ ਕਰੋੜਾਂ ਬ੍ਰਹਮਾਂਡ ਵੀ ਅਗਰ ਉਹ ਪਾਲੇਗਾ ਨਾ ਇੱਕ ਸੰਸਾਰ ਦੀ ਤੇ ਗੱਲ ਹੀ ਛੱਡ, ਸਾਰੇ ਬ੍ਰਹਮਾਂਡਾਂ ਦਾ ਰਾਜ ਕੋਟ ਬ੍ਰਹਮੰਡ ਕੋ ਪਾਏ ਕਰ, ਮੈਂ ਉਰ ਸੰਗਤ ਹੋਏ। ਉਰ ਕਹਿੰਦੇ ਨੇ ਮਨ ਨੂੰ, ਕਰੋੜਾਂ ਬ੍ਰਹਮਾਂਡ ਦਾ ਰਾਜ ਪਾ ਲਵੇ ਬੰਦਾ ਲੇਕਿਨ ਉਹਦੇ ਮਨ ਦੇ ਵਿੱਚ ਮੇਰਾ ਸੰਗ ਹੋਵੇ, ਮੈਂ ਬੈਠੀ ਹੋਵਾਂ। ਕਹਿੰਦਾ ਮੇਰੋ ਉਧਰ ਨਾ ਪੂਰੀ, ਉਧਰ ਕਹਿੰਦੇ ਨੇ ਢਿੱਡ ਨੂੰ। ਕਹਿੰਦੀ ਮੇਰਾ ਪੇਟ ਰੱਜਣਾ ਨਹੀਂ ਤਾਂ ਮੈਂ ਸ਼ਾਂਤੀ ਨਾ ਹੋਏ। ਕਹਿੰਦੀ ਮੈਂ ਰੱਜਾਂਗੀ ਨਹੀਂ ਤੇ ਮੈਂ ਉਸ ਇਨਸਾਨ ਦੇ ਵਿੱਚ ਸ਼ਾਂਤੀ ਹੋਣ ਨਹੀਂ ਦੇਵਾਂਗੀ ਜਿਹਦੇ ਮਨ ਦੇ ਵਿੱਚ ਤ੍ਰਿਸ਼ਨਾ ਹੈ। ਇਹ ਤ੍ਰਿਸ਼ਨਾ ਬਚਨ ਕਰਦੀ ਹੈ ਕਿ ਤ੍ਰਿਸ਼ਨਾ ਕਹਿੰਦੀ ਹੈ ਭਾਵੇਂ ਕਰੋੜਾਂ ਰਾਜ ਮਿਲ ਜਾਣ ਲੇਕਿਨ ਜਿਹਦੇ ਮਨ ਦੇ ਵਿੱਚ ਮੈਂ ਪੈਰ ਰੱਖਾਂਗੀ ਉਹ ਪਾਈ ਜਾਏਗਾ, ਮੈਂ ਰੱਜਾਂਗੀ ਨਹੀਂ, ਉਹ ਬੰਦੇ ਚ ਸ਼ਾਂਤੀ ਆਏਗੀ ਨਹੀਂ, ਮੈਂ ਮਨੁੱਖੀ ਮਨ ਦੇ ਵਿੱਚ ਸ਼ਾਂਤੀ ਨਹੀਂ ਆਉਣ ਦਾਂਗੀ। ਮੋਹ ਰਾਜਾ ਤੂੰ ਚਿੰਤਾ ਨਾ ਕਰ, ਕਿੱਥੇ ਧਰਮ ਪੈਦਾ ਹੋਏਗਾ। ਕਬੀਰ ਕਹਿੰਦਾ ਮੈਂ ਤ੍ਰਿਸ਼ਨਾ ਦੇ ਤੀਰ ਵੀ ਤੋੜ ਦਿੱਤੇ, ਮਨ ਰਾਜੇ ਦੇ ਕੋਲ ਤੀਰ ਸਨ ਤ੍ਰਿਸ਼ਨਾ ਦੇ, ਉਹ ਤੀਰਾਂ ਦੇ ਨਾਲ ਸ਼ਾਂਤੀ ਨੂੰ ਗਿਆਨ ਨੂੰ ਨਾਸ਼ ਕਰ ਰਿਹਾ ਸੀ। ਕਬੀਰ ਕਹਿੰਦਾ ਆਪਾਂ ਉਹ ਵੀ ਤੋੜ ਦਿੱਤੇ।
ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ।
ਕਹਿੰਦਾ ਫਿਰ ਪ੍ਰੇਮ ਦਾ ਪਲੀਤਾ ਤਿਆਰ ਕਰਕੇ ਆਪਣੀ ਸੁਰਤ ਦੇ ਉੱਤੇ ਹੁਣ ਮਨ ਰਾਜੇ ਦੇ ਸਾਰੇ ਇਹ ਸੂਰਮੇ ਮੈਂ ਨਾਸ਼ ਕਰ ਦਿੱਤੇ, ਹੁਣ ਮੇਰੇ ਖਿਆਲ ਹੀ ਰਹਿ ਗਏ ਸਨ, ਮਨ ਹੀ ਰਹਿ ਗਿਆ ਸੀ, ਉਹਦੀਆਂ ਤਾਕਤਾਂ ਖਤਮ ਕਰ ਦਿੱਤੀਆਂ, ਉਹਦੀ ਦੋਵਰ ਕੋਟ ਦਵੈਤ ਨੂੰ ਮੈਂ ਖਤਮ ਕਰ ਦਿੱਤਾ, ਤੇਵਰ ਖਾਈ ਨੂੰ ਖਤਮ ਕਰ ਦਿੱਤਾ, ਮੈਂ ਕਾਮ ਰੂਪੀ ਸੂਰਮੇ ਨੂੰ ਮਾਰ ਦਿੱਤਾ ਜਿਹੜਾ ਗੇਟ ਤੋਂ ਬਾਹਰ ਸੀ, ਕਦੀ ਮਨ ਤੱਕ ਪਹੁੰਚਣ ਨਹੀਂ ਸੀ ਦਿੰਦਾ, ਮਨ ਤੱਕ ਜਾਣ ਨਹੀਂ ਸੀ ਦਿੰਦਾ, ਕਾਮ ਬਾਹਰ ਹੀ ਰੋਕ ਲੈਂਦਾ ਸੀ, ਕਾਮ ਤੇ ਬੰਦਾ ਹੱਥ ਜੋੜ ਕੇ ਬੈਠ ਜਾਂਦਾ ਸੀ ਤੇ ਕਾਮ ਅੱਗੇ ਹੱਥ ਜੋੜ ਕੇ ਵਾਪਸ ਚਲਾ ਜਾਂਦਾ ਸੀ, ਧਰਮ ਕਿੱਥੇ ਕਮਾਉਣਾ ਸੀ। ਕਹਿੰਦਾ ਫਿਰ ਮੈਂ ਲੋਭ ਨੂੰ ਮਾਰ ਦਿੱਤਾ, ਈਰਖਾ ਨੂੰ ਮਾਰ ਕੇ ਅੱਗੇ ਗਿਆ, ਫਿਰ ਉਹਦੇ ਦਰਬਾਰ ਦੇ ਅੱਗੇ ਕ੍ਰੋਧ ਬੈਠਾ ਸੀ, ਕਹਿੰਦਾ ਮੈਂ ਕ੍ਰੋਧ ਨੂੰ ਵੀ ਮਾਰ ਦਿੱਤਾ, ਉਹਦੀ ਸਵਾਦ ਜਿਹੜੀ ਸਨੋਹ ਸੀ ਉਹਨੂੰ ਵੀ ਮਾਰ ਦਿੱਤਾ, ਮਮਤਾ ਨੂੰ ਵੀ ਮਾਰ ਦਿੱਤਾ, ਸਭ ਕੁਛ ਮਾਰ ਦਿੱਤਾ। ਤੇ ਕਹਿੰਦਾ ਜਦੋਂ ਮੈਂ ਫਿਰ ਬਾਅਦ ਚ ਦੇਖਿਆ ਮਨ ਰਾਜਾ ਨਿਹੱਤਾ ਹੈ, ਕਹਿੰਦਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਪ੍ਰੇਮ ਦੇ ਪਲੀਤੇ ਦੇ ਉੱਤੇ ਆਪਣੀ ਸੁਰਤ ਨੂੰ ਪਰਮਾਤਮਾ ਰੂਪੀ ਪਿਆਰ ਦੇ ਵਿੱਚ ਡੁੱਬ ਕੇ ਇਤਨਾ ਕੁ ਪਿਆਰ ਪ੍ਰਗਟ ਕੀਤਾ ਮਨ ਦੇ ਵਿੱਚ, ਕੀ ਕੀਤਾ ਸੁਰਤ ਹਵਾਈ, ਆਪਣੀ ਸੁਰਤ ਨੂੰ ਜਿਹੜਾ ਮੇਰੀ ਸੁਰਤ ਸੀ ਮੇਰੇ ਧਿਆਨ ਨੂੰ ਮੈਂ ਕੀ ਬਣਾਇਆ, ਧਿਆਨ ਨੂੰ ਮੈਂ ਬਣਾ ਲਿਆ ਹਵਾਈ। ਤੇ ਕਹਿੰਦਾ ਗੋਲਾ ਗਿਆਨ ਚਲਾਇਆ, ਮੈਂ ਉਸ ਹਵਾਈ ਦੇ ਉੱਤੇ ਗੋਲੇ ਨੂੰ ਰੱਖ ਦਿੱਤਾ ਜਿਹੜੀ ਹਵਾਈ ਮਾਰਦੀ ਹੈ ਬੰਬ ਨੂੰ। ਉਹ ਕਹਿੰਦਾ ਮੈਂ ਹਵਾਈ ਦੇ ਉੱਤੇ ਗਿਆਨ ਦਾ ਗੋਲਾ ਆਪਣੀ ਸੁਰਤ ਨੂੰ ਪ੍ਰਭੂ ਦੇ ਨਾਲ ਜੋੜ ਕੇ ਫਿਰ ਗਿਆਨ ਪ੍ਰਗਟ ਹੋ ਗਿਆ ਕਿ ਸੰਸਾਰ ਝੂਠ ਹੈ। ਮਨ ਕਹਿੰਦਾ ਸੰਸਾਰ ਸੱਚ ਹੈ, ਗੁਰੂ ਕਹਿੰਦਾ ਸੰਸਾਰ ਝੂਠ ਹੈ, ਮਨ ਕਹਿੰਦਾ ਪਰਿਵਾਰ ਸੱਚ ਹੈ, ਸੰਸਾਰ ਗੁਰੂ ਕਹਿੰਦਾ ਪਰਿਵਾਰ ਝੂਠ ਹੈ, ਤੇ ਸਰੀਰ ਝੂਠ ਹੈ, ਗੁਰੂ ਕਹਿੰਦਾ ਤੇ ਮਨ ਕਹਿੰਦਾ ਸੱਚ ਹੈ। ਕਹਿੰਦਾ ਇਹੋ ਜਿਹਾ ਗਿਆਨ ਦਾ ਮੈਂ ਗੋਲਾ ਰੱਖਿਆ ਤੇ ਫਿਰ ਕੀ ਕਹਿੰਦੇ ਹਨ ਕਿ
ਬ੍ਰਹਮ ਅਗਨ ਸਹਿਜੀ ਪਰਜਾਲੇ ਇੱਕ ਹੈ ਝੂਠ ਸਜਾਇਆ।
ਕਹਿੰਦਾ ਵਾਹਿਗੁਰੂ ਵਾਹਿਗੁਰੂ ਦਾ ਰਾਮ ਰਾਮ ਦਾ ਜਪ ਕਰ ਕਰਕੇ ਜਿਹੜੇ ਮੇਰੇ ਸਰੀਰ ਦੀ ਜਿਤਨੀ ਵੀ ਅਗਨ ਸੀ ਜਦੋਂ ਅਗਨ ਉੱਪਰ ਨੂੰ ਚਲੀ ਜਾਵੇ ਉਹ ਬ੍ਰਹਮ ਅਗਨ ਬਣ ਜਾਂਦੀ ਹੈ, ਉਹ ਨਾਮ ਅਗਨ ਬਣ ਜਾਂਦੀ ਹੈ, ਉਹ ਯੋਗਾ ਅਗਨ ਬਣ ਜਾਂਦੀ ਹੈ। ਭਗਤਾਂ ਨੇ ਉਹਨੂੰ ਬ੍ਰਹਮ ਅਗਨ ਕਿਹਾ, ਗੁਰੂ ਨਾਨਕ ਦੇਵ ਨੂੰ ਨਾਮ ਅਗਨ ਕਹਿੰਦੇ ਨੇ, ਤੇ ਯੋਗ ਮਾਤਾ ਵਾਲੇ ਕਹਿੰਦੇ ਨੇ ਯੋਗਾ ਅਗਨ। ਜਿਹੜੀ ਸਰੀਰ ਦੀ ਐਨਰਜੀ ਅਗਰ ਨਾਮ ਵਰ ਚਲੀ ਜਾਵੇ ਉਹ ਬਣ ਜਾਂਦੀ ਹੈ ਯੋਗਾ ਅਗਨ, ਤੇ ਬ੍ਰਹਮ ਅਗਨ ਤੇ ਨਾਮ ਅਗਨ। ਕਬੀਰ ਕਹਿੰਦਾ ਹੈ ਕਿ ਫਿਰ ਮੈਂ ਨਾਮ ਜਪ ਜਪ ਕੇ ਉਸ ਬ੍ਰਹਮ ਅਗਨ ਨੂੰ ਪ੍ਰਗਟ ਕੀਤਾ। ਬ੍ਰਹਮ ਅਗਨ ਸਹਿਜੇ ਪ੍ਰਜਾਲੀ ਤੇ ਸਹਿਜ ਦੇ ਵਿੱਚ ਬੜੇ ਧੀਰਜ ਦੇ ਵਿੱਚ ਉਸ ਅੱਗ ਨੂੰ ਜਾਲਿਆ, ਇੱਕੇ ਚੋਟ ਸਿਧਾਇਆ। ਕਹਿੰਦਾ ਬਸ ਇੱਕੋ ਵਾਰ ਜਦੋਂ ਅਗਨੀ ਲੱਗੀ ਉਸ ਗਿਆਨ ਦੇ ਗੋਲੇ ਨੂੰ, ਤੇ ਉਹ ਗਿਆਨ ਦਾ ਗੋਲਾ ਜਾ ਕੇ ਵੱਜਿਆ ਤੇ ਮਨ ਰੂਪੀ ਰਾਜੇ ਦਾ ਨਾਸ ਕਰ ਦਿੱਤਾ। ਮਨ ਦੀ ਮੌਤ ਹੋ ਗਈ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਮਨ ਦੇ ਮਰਦੇ ਸਾਰ ਪ੍ਰਭੂ ਮਿਲ ਗਿਆ। ਜਦੋਂ ਤੱਕ ਮਨ ਜੀਵਤ ਹੈ ਉਦੋਂ ਤੱਕ ਸੰਸਾਰ ਹੈ, ਜਦੋਂ ਤੱਕ ਮਨ ਜੀਵਤ ਹੈ ਉਦੋਂ ਤੱਕ ਨਿਰੰਕਾਰ ਦਰਸ਼ਨ ਨਹੀਂ ਹੋ ਸਕਦੇ। ਮਨ ਬਾਰ 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 ਸੰਸਾਰ ਨਾਲ ਜੋੜਦਾ ਹੈ, ਤੇ ਕਹਿੰਦਾ ਮੈਂ ਉਸ ਮਨ ਰੂਪੀ ਰਾਜੇ ਨੂੰ ਮਾਰ ਦਿੱਤਾ।
ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ।
ਕਹਿੰਦਾ ਮੈਂ ਉਹਦੇ ਜਿਹੜੇ ਬੂਹੇ ਸਨ ਦੇ ਪਾਪ ਪੁੰਨ ਰੂਪੀ ਉਹ ਕਿਵੇਂ ਤੋੜੇ ਸਨ? ਕਹਿੰਦਾ ਸਤ ਅਤੇ ਸੰਤੋਖ ਦੇ ਨਾਲ ਮੈਂ ਪਾਪ ਅਤੇ ਪੁੰਨ ਨੂੰ ਤੋੜ ਦਿੱਤਾ। ਪਾਪ ਅਤੇ ਪੁੰਨ ਤੋਂ ਮੈਂ ਪਾਰ ਲੰਘਿਆ ਸਾਂ ਸੰਤੋਖ ਦੇ ਨਾਲ, ਕਿਉਂਕਿ ਪੁੰਨ ਦੀ ਇੱਛਾ ਕੌਣ ਕਰਦਾ ਕਿ ਮੈਂ ਪੁੰਨ ਕਰਾਂ ਕੁਛ ਮਿਲੇਗਾ, ਜਿਹਦੇ ਅੰਦਰ ਕੋਈ ਇੱਛਾ ਹੈ। ਕਹਿੰਦਾ ਮੈਂ ਇੱਛਾ ਹੀ ਛੱਡ ਦਿੱਤੀ ਪੁੰਨ ਦੀ ਵੀ, ਤੇ ਮੈਂ ਸੰਤੋਖੀ ਬਣ ਗਿਆ। ਜੋ ਹੈ ਜਿਵੇਂ ਹੈ ਜਿਹੋ ਜਿਹਾ ਹੈ ਤੇਰਾ ਕਰੋੜਾਂ ਵਾਰ ਸ਼ੁਕਰ ਹੈ ਪ੍ਰਮਾਤਮਾ, ਮੈਨੂੰ ਹੁਣ ਪੁੰਨ ਦੀ ਵੀ ਲੋੜ ਨਹੀਂ। ਤੇ ਪਾਪ ਕਿਉਂ ਕਰਦਾ ਹੈ? ਕੁਛ ਚਾਹਣ ਵਾਸਤੇ। ਜਦੋਂ ਕੋਈ ਇੱਛਾ ਬਣਦੀ ਹੈ ਤਾਂ ਪਾਪ ਕਰਦਾ, ਜਦੋਂ ਕੋਈ ਇੱਛਾ ਬਣਦੀ ਹੈ ਤਾਂ ਪੁੰਨ ਕਰਦਾ। ਕੋਈ ਭੈੜੀ ਇੱਛਾ ਕਰਕੇ ਪੁੰਨ, ਕੋਈ ਚੰਗੀ ਇੱਛਾ ਕਰਕੇ ਪਾਪ ਹੁੰਦਾ ਹੈ, ਕੋਈ ਚੰਗੀ ਇੱਛਾ ਕਰਕੇ ਪੁੰਨ ਹੁੰਦਾ। ਕਬੀਰ ਕਹਿੰਦਾ ਅਸੀਂ ਦੋਵੇਂ ਇੱਛਾਵਾਂ ਛੱਡ ਦਿੱਤੀਆਂ, ਚੰਗੀਆਂ ਇੱਛਾਵਾਂ ਵੀ ਛੱਡ ਦਿੱਤੀਆਂ ਤੇ ਮਾੜੀਆਂ ਵੀ, ਕਿਉਂਕਿ ਇੱਛਾ ਹੈ ਤੇ ਇੱਛਾ ਹੀ ਨਾ ਮੰਗ। ਕਹਿੰਦਾ ਮੰਗਾਂ ਹੀ ਛੱਡ ਦਿੱਤੀਆਂ, ਭਾਵੇਂ ਚੰਗੀਆਂ ਹੋਣ ਭਾਵੇਂ ਮਾੜੀਆਂ। ਸਤ ਸੰਤੋਖ, ਆਪਣੇ ਆਪ ਨੂੰ ਸੱਚੇ ਕਰਨ ਦੀ ਕੋਸ਼ਿਸ਼ ਕੀਤੀ, ਤੇ ਸੰਤੋਖ ਜੋ ਹੈ ਜਿਵੇਂ ਹੈ ਜਿਹੋ ਜਿਹਾ ਹੈ ਪ੍ਰਮਾਤਮਾ ਮੈਂ ਖੁਸ਼ ਹਾਂ, ਤੇਰਾ ਕਰੋੜਾਂ ਵਾਰ ਸ਼ੁਕਰਾਨਾ। ਕਹਿੰਦਾ ਮੈਂ ਦੋਵੇਂ ਉਹਦੇ ਦਰਵਾਜੇ ਤੋੜ ਦਿੱਤੇ।
ਸਾਧ ਸੰਗਤ ਹਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਗੋ ਰਾਜਾ।
ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੇ ਨਾਲ ਕਹਿੰਦਾ ਮੈਂ ਮਨ ਰੂਪੀ ਰਾਜੇ ਨੂੰ ਗਲੇ ਦੇ ਵਿੱਚੋਂ ਫੜ ਲਿਆ, ਉਹ ਮੇਰੇ ਵਸ ਆ ਗਿਆ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਗੁਰੂ ਨਾਨਕ ਦੀ ਪੂਰਨ ਕਿਰਪਾ ਉਦਨ ਹੈ ਜਿੱਦਣ ਸਾਡਾ ਮਨ ਵਸ ਆ ਗਿਆ। ਧਨ ਮਿਲ ਜਾਣਾ ਕੋਈ ਬਹੁਤੀ ਕਿਰਪਾ ਨਹੀਂ, ਪਦਾਰਥ ਮਿਲ ਜਾਣੇ ਇਹ ਤੇ ਮਨ ਦੀਆਂ ਮੰਗਾਂ ਨੇ, ਮਨ ਹੋਰ ਡੁੱਬੇਗਾ। ਕਿਰਪਾ ਤੇ ਉਹ ਹੈ ਕਿ ਮਨ ਵਸ ਦੇ ਵਿੱਚ ਆਏ, ਜਿਹੜਾ ਮੰਗਾਂ ਕਰ ਰਿਹਾ ਚਾਹੀਦਾ ਕੀ ਚਾਹੀਦਾ ਉਹ ਪਤਾ ਲੱਗ ਜਾਵੇ ਕੀ ਚਾਹੀਦਾ, ਤੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਕਬੀਰ ਕਹਿੰਦਾ ਪੂਰਨ ਕਿਰਪਾ ਭਗਵਤ ਧੀਰ ਸਖਤ ਸਿਮਰਨ ਕੀ। ਕਹਿੰਦਾ ਕਿਰਪਾ ਦੇ ਨਾਲ, ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਉਸ ਨੂੰ ਫੜ ਲਿਆ ਮਨ ਨੂੰ।
ਭਗਵਤ ਪੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਵਾਸਤੇ।
ਭਗਵਤ ਦੀ ਪੀਰ ਅਤੇ ਸਿਮਰਨ ਦੀ ਸ਼ਕਤੀ ਦੇ ਨਾਲ, ਸਾਧ ਸੰਗਤ ਅਤੇ ਜਪ ਕਰ ਕਰਕੇ ਮੈਂ ਕਾਲ ਦੀ ਫਾਸੀ ਕੱਟ ਦਿੱਤੀ, ਮਨ ਨੂੰ ਜਿੱਤ ਲਿਆ।
ਦਾਸ ਕਬੀਰ ਚੜੂ ਗੜ ਉੱਪਰ ਰਾਜ ਲਿਓ ਅਵਨਾਸੀ।
ਕਬੀਰ ਗੜ ਦੇ ਉੱਪਰ ਚੜ ਗਿਆ ਅਤੇ ਅਵਨਾਸੀ ਰਾਜ ਲੈ ਲਿਆ।
ਗੰਗ ਗੁਸਾਇਨ ਗਹਿਰ ਗੰਭੀਰ।
ਕਬੀਰ ਦਾ ਅਗਲਾ ਸ਼ਬਦ ਹੈ ਉਹਦੇ ਚ ਦੱਸਦੇ ਹਨ ਕਿ ਜਦੋਂ ਈਰਖਾ ਵੱਧ ਗਈ ਕਾਸ਼ੀ ਦੇ ਲੋਕਾਂ ਦੀ, ਤੇ ਉਹਨਾਂ ਨੇ ਬਾਦਸ਼ਾਹ ਨੂੰ ਕਹਿ ਦਿੱਤਾ ਕਿ ਕਬੀਰ ਬੜਾ ਪਾਪੀ ਹੈ, ਕਬੀਰ ਬੜਾ ਨੀਚ ਹੈ, ਤੇ ਬਾਦਸ਼ਾਹ ਨੇ ਚੁੱਕ ਕੇ ਕਬੀਰ ਨੂੰ ਬੜੇ ਤਸੀਹੇ ਦੇਣੇ ਕੀਤੇ, ਹਾਥੀ ਅੱਗੇ ਵਗਾਇਆ, ਹਾਥੀ ਹੱਥ ਜੋੜ ਕੇ ਅੱਗੇ ਨਮਸਕਾਰ ਕਰਕੇ ਸੁੰਡ ਝੁਕਾ ਲਈ, ਸੀਸ ਝੁਕਾ ਲਿਆ, ਤੇ ਫਿਰ ਕਬੀਰ ਨੂੰ ਜੰਜੀਰਾਂ ਦੇ ਨਾਲ ਬੰਨ ਕੇ ਤੇ ਗੰਗ ਗੁਸਾਇਨ ਗੈਰ ਗੰਭੀਰ ਦੇ ਵਿੱਚ, ਜਿਹੜੀ ਗੰਗਾ ਮਾਤਾ ਕਹਿੰਦੇ ਸਨ, ਉਹ ਬਹੁਤ ਡੂੰਗੀ ਸੀ, ਉਹਦੇ ਵਿੱਚ ਸੁੱਟ ਦਿੱਤਾ।
ਜੰਜੀਰ ਬਾਂਧ ਕਰ ਖਰੇ ਕਬੀਰ,
ਜੰਜੀਰਾਂ ਦੇ ਨਾਲ ਬੰਨ ਕੇ ਕਬੀਰ ਨੂੰ ਉਸ ਨਦੀ ਦੇ ਵਿੱਚ ਖੜਾ ਕਰ ਦਿੱਤਾ।
ਮਨ ਨਾ ਡਿਗਾ ਤਨ ਕਾਹੇ ਕੌਣ ਡਰਾਏ।
ਕਹਿੰਦਾ ਜਿਹਦਾ ਮਨ ਨਹੀਂ ਡੋਲਦਾ ਉਹਦੇ ਤਨ ਨੂੰ ਨਹੀਂ ਡਰਾਉਣ ਦੇ ਨਾਲ ਕੁਛ ਹੁੰਦਾ। ਜੇ ਮਨ ਨਹੀਂ ਡੋਲਿਆ ਭਾਈ ਤਾਰੂ ਸਿੰਘ ਦਾ ਖੋਪੜੀ ਨੂੰ ਡਰਾਈ ਜਾਓ, ਖੋਪੜੀ ਲਾਈ ਜਾਵੋ, ਕੁਛ ਵੀ ਨਹੀਂ ਹੋਣਾ। ਕਿਉਂਕਿ ਜੇ ਮਨ ਹੀ ਦ੍ਰਿੜ ਹੈ ਤੇ ਤਨ ਨੂੰ ਜਿੰਨਾ ਮਰਜ਼ੀ ਮਨ ਨਾ ਡੋਲੇ, ਤਨ ਜਿੰਨਾ ਮਰਜ਼ੀ ਡਰਾਈ ਜਾਵੋ, ਤਨ ਨੂੰ ਤਸੀਹੇ ਦਿੱਤੀ ਜਾਵੋ। ਬੰਦ ਬੰਦ ਕੱਟੀ ਗਏ ਨੇ ਭਾਈ ਮਨੀ ਸਿੰਘ ਦੇ, ਲੇਕਿਨ ਮਨ ਨਹੀਂ ਡੋਲਿਆ, ਕਿਉਂਕਿ ਮਨ ਤੇ ਦ੍ਰਿੜ ਸੀ, ਮਨ ਤੇ ਜੁੜਿਆ ਹੋਇਆ ਸੀ ਗੁਰੂ ਦੇ ਨਾਲ। ਤਨ ਨੂੰ ਜੋ ਮਰਜ਼ੀ ਕਰੀ ਜਾਓ। ਕਬੀਰ ਕਹਿੰਦਾ ਸਰੀਰ ਨੂੰ ਸੁੱਟ ਲਵੋ ਤੁਸੀਂ ਗੰਗਾ ਦੇ ਵਿੱਚ, ਲੇਕਿਨ ਮਨ ਥੋੜੀ ਸੁੱਟ ਸਕਦੇ ਹੋ, ਮਨ ਤੇ ਸਾਡਾ ਸਦਾ ਪ੍ਰਭੂ ਨਾਲ ਹੈ।
ਸ਼ਰਨ ਕਮਲ ਚਿਤ ਰਹਿਓ ਸਮਾਏ।
ਮੇਰਾ ਮਨ ਨਹੀਂ ਡੁੱਬਿਆ, ਮੇਰਾ ਸਰੀਰ ਡੁੱਬਿਆ ਹੈ ਪਾਣੀ ਦੇ ਵਿੱਚ, ਮੇਰਾ ਮਨ ਮਾਇਆ ਦੇ ਵਿੱਚ ਨਹੀਂ ਡੁੱਬਿਆ। ਮੇਰਾ ਸਰੀਰ ਤੁਸੀਂ ਡੋਬ ਸਕਦੇ ਹੋ ਪਾਣੀ ਚ, ਮਨ ਨਹੀਂ ਡੁੱਬਿਆ, ਮਨ ਤੇ ਚਰਨ ਕਮਲ ਦੇ ਨਾਲ ਸਮਾਇਆ ਹੋਇਆ ਹੈ, ਪ੍ਰਭੂ ਦੇ ਵਿੱਚ ਜੁੜਿਆ ਹੈ।
ਰਹਾਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ।
ਰਾਮ ਦੇ ਕੇ 10 ਦਿਨ ਕਹਿੰਦੇ ਨੇ ਗੰਗਾ ਦੀ ਲਹਿਰ ਨਹਿਰ ਜਿਹੜੀ ਗੰਗਾ ਦੇ ਵਿਚ ਮੈਨੂੰ ਉਹਨਾਂ ਸੁੱਟਿਆ ਸੀ ਕਿ ਡੋਬਦੇ ਗੰਗਾ ਇਸ ਨੂੰ ਉਸ ਗੰਗਾ ਨੇ ਵੀ ਐਸੀ ਕਿਰਪਾ ਹੋਈ ਪ੍ਰਭੂ ਦੀ ਗੰਗਾ ਦੀ ਇੱਕ ਲਹਿਰ ਵੱਜੀ ਤੇ ਮੇਰੀ ਜਿਹੜੀ ਜੰਜੀਰਾਂ ਬੰਨੀਆਂ ਸਨ ਉਹ ਟੁੱਟ ਗਈਆਂ।
ਮ੍ਰਿਗਸ਼ਾਲਾ ਪਰ ਬੈਠੀ ਕਬੀਰ,
ਜਿਵੇਂ ਮ੍ਰਿਗ ਦੀ ਕਿਰਨ ਦੀ ਖਲ ਦੇ ਉੱਤੇ ਸਾਧੂ ਬੈਠਾ ਹੁੰਦਾ ਹੈ, ਮੈਂ ਉਵੇਂ ਪਾਣੀ ਦੇ ਉੱਪਰ ਬੈਠ ਗਿਆ।
ਕਹਿ ਕਬੀਰ ਕਉ ਸੰਗ ਨਾ ਸਾਥ,
ਕਹਿੰਦਾ ਮੈਂ ਸੱਚ ਗੱਲ ਕਹਿ ਦਿੰਦਾ, ਜਦੋਂ ਮੈਂ ਸਾਗਰ ਦੇ ਵਿੱਚ ਗਿਆ ਵਾ, ਮੈਨੂੰ ਪਾਣੀ ਚ ਸੁੱਟਿਆ, ਮੇਰੇ ਨਾਲ ਕੋਈ ਨਹੀਂ ਸੀ, ਕੋਈ ਪਰਿਵਾਰ ਨਹੀਂ ਸੀ, ਕੋਈ ਸੰਬੰਧੀ ਨਹੀਂ ਸੀ, ਕੋਈ ਵੀ ਨਹੀਂ ਸੀ ਮੇਰੇ ਨਾਲ, ਮੈਂ ਕੱਲਾ ਸਾਂ।
ਜਲ ਤਲ ਰੱਖਣ ਹੈ ਰਘਨਾਥ,
ਇਸ ਜਗਤ ਦੇ ਵਿੱਚ, ਇਸ ਸੰਸਾਰ ਦੇ ਵਿੱਚ, ਇਸ ਜਲ ਦੇ ਵਿੱਚ, ਇਸ ਥਲ ਦੇ ਵਿੱਚ ਉਹ ਪਰਮਾਤਮਾ ਆਪ ਰੱਖਣਹਾਰ ਹੈ। ਉਸਨੇ ਪ੍ਰਹਿਲਾਦ ਨੂੰ ਬਲਦੀ ਅੱਗ ਦੇ ਵਿੱਚ ਰੱਖ ਲਿਆ, ਕਬੀਰ ਕਹਿੰਦਾ ਉਹਨੇ ਮੈਨੂੰ ਪਾਣੀ ਦੇ ਵਿੱਚ ਰੱਖ ਲਿਆ, ਜਲ ਅਤੇ ਥਲ ਦੇ ਵਿੱਚ ਉਹ ਰਘੁਨਾਥ ਪਰਮਾਤਮਾ ਆਪ ਰੱਖਣਹਾਰ ਹੈ, ਉਹਦੇ ਤੋਂ ਸਿਵਾ ਕੋਈ ਸਹਾਈ ਨਹੀਂ। ਕਬੀਰ ਕਹਿੰਦਾ ਇਸ ਕਰਕੇ ਉਸ ਪ੍ਰਭੂ ਦੀ ਬੰਦਗੀ ਕਰੋ, ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਇਹਨਾਂ ਦੋਵਾਂ ਸ਼ਬਦਾਂ ਦੇ ਵਿੱਚ ਇੱਕ ਸ਼ਬਦ ਚ ਉਹਨਾਂ ਨੇ ਮਨ ਨੂੰ ਜਿੱਤਣ ਦੀ ਯੁਗਤੀ ਦੱਸੀ ਹੈ ਕਿ ਮਨ ਜੀਤੈ ਜਗ ਜੀਤ, ਮਨ ਨੂੰ ਜਿੱਤ ਲਵੋ ਸੰਸਾਰ ਦੇ ਬਾਦਸ਼ਾਹ ਬਣ ਜਾਵੋਗੇ, ਮਨ ਦੇ ਹੱਥੋਂ ਹਾਰ ਜਾਈਏ ਸਾਰੇ ਦੇ ਸਾਰੇ ਹਾਰੇ ਹਨ, ਸਾਰੇ ਦਾ ਸਾਰਾ ਜਗਤ ਭਾਵੇਂ ਕਿਸੇ ਚੀਜ਼ ਨੂੰ ਮਰਜ਼ੀ ਜਿੱਤ ਲਈਏ, ਲੇਕਿਨ ਮਨੁੱਖ ਮਨ ਦੇ ਹੱਥੋਂ ਰੋਜ਼ ਰੋਜ਼ ਹਾਰਦਾ ਹੈ। ਅਸੀਂ ਸੰਕਲਪ ਕਰਨੇ ਆ, ਮਨ ਉਹ ਸੰਕਲਪ ਦਾ ਨਾਸ ਕਰ ਦਿੰਦਾ, ਨਹੀਂ ਉੱਠਣ ਦਾਂਗਾ ਅੰਮ੍ਰਿਤ ਵੇਲੇ। ਤੇਰਾ ਸੰਕਲਪ ਹੋਏਗਾ, ਤੇਰਾ ਗੁਰੂ ਕਹਿੰਦਾ ਹੋਏਗਾ ਤੂੰ ਵਿਖਾ 3 ਵਜੇ ਉੱਠ ਕੇ, ਮਨ ਕਹਿੰਦਾ ਮੈਂ ਤੈਨੂੰ ਉੱਠਣ ਹੀ ਨਹੀਂ ਦੇਣਾ, ਤੇਰੀ ਤਾਕਤ ਕੀ ਹੈ, ਤੇਰੇ ਉੱਤੇ ਮੇਰਾ ਰਾਜ ਹੈ। ਕਬੀਰ ਕਹਿੰਦਾ ਇਸ ਮਨ ਨੂੰ ਆਪਾਂ ਜਿੱਤ ਲਿਆ ਹੈ ਤੇ ਫਿਰ ਪ੍ਰਭੂ ਦੀ ਕਿਰਪਾ ਦੇ ਨਾਲ ਪਾਣੀ ਵੀ ਨਹੀਂ ਡੋਬ ਸਕਿਆ। ਇਹ ਕਬੀਰ ਜੀ ਦਾ ਉਪਦੇਸ਼। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਨਾਮ ਦਨ ਗੁਰਸਿੱਖੀ ਜੀਵਨ ਬਖਸ਼ਣ, ਭੁੱਲਾਂ ਚੁੱਕਾਂ ਲਿਖੇ ਮਾਂ ਗੁਰੂ ਫਤਿਹ ਪ੍ਰਵਾਨ ਕਰਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।